ਜੋ ਬਚਨ ਮੂੰਹੋਂ ਕਹਿਣ ਦੇ ਪੂਰੇ ਹੁੰਦੇ, ਪਰ ਅੱਜ ਸਤਸੰਗ ਜਿਸ ਪ੍ਰਕਾਰ ਕਚਹਿਰੀ ਵਿੱਚ ਰਾਮ ਰਾਏ ਦੀ ਸ਼ੋਭਤ ਨੇ ਰੰਗਦੇਵ ਦੀ ਸਭਾ ਲੱਗੀ ਹੋਈ ਹੈ, ਨਿਰਭੈ ਹਨ, ਕੋਈ ਭਰ ਮਨ ਵਿੱਚ ਭੈ ਨਹੀਂ ਹੈ। ਅੱਗੇ ਜਿਵੇਂ ਕਥਾ ਆ ਰਹੀ ਹੈ, ਆਪ ਵਿਅਕਤੀਆਂ ਨੂੰ ਇਕਾਗਰ ਕਰਕੇ ਸੁਣੋ। ਇਹ ਬੜਾ ਭਾਰੀ ਗੁਰੂ ਘਰ ਦਾ ਵੱਡਾ ਪ੍ਰਤਾਪ ਹੈ।
ਦੋਹਰਾ ਇੱਕ ਦਿਨ ਆਏ ਸਭਾ ਮੈਂ,
ਇੱਕ ਦਿਨ ਦਿੱਲੀ ਦੇ ਵਿੱਚ ਕਚਹਿਰੀ ਵਿੱਚ ਆਏ
ਨੰਦਨ ਸ੍ਰੀ ਹਰ ਰਾਏ,
ਗੁਰੂ ਹਰ ਰਾਏ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ,
ਸਨਮਾਨ ਤਾਂ ਨਾ ਰੰਗ ਤੇ,
ਔਰੰਗਜ਼ੇਬ ਵੱਲੋਂ ਸਤਿਕਾਰ ਹੋ ਰਿਹਾ ਹੈ,
ਬੈਠੇ ਮੋਦ ਪਾਏ,
ਆਨੰਦ ਧਾਰ ਕੇ ਸੰਗਤਾਂ ਸਮੇਤ ਬੈਠ ਗਏ ਇੱਕ ਪਾਸੇ।
ਚੌਪਈ ਜੇ ਗਾਡੇ ਵਿੱਚ ਸ਼ਰਾਬ ਢੀਲੇ,
ਜਿਹੜੇ ਬੜੇ ਹੱਠ ਵਾਲੇ ਕਾਜੀ ਮਲਾਣੇ ਸ਼ਰਾਬ ਵਿੱਚ ਤਕੜੇ ਸੀ,
ਕਰਤਾ ਬਾਦ ਵਿਸਾਲ ਕਸ਼ੀਲੇ,
ਬਹੁਤ ਹੀ ਹਰ ਵੇਲੇ ਝਗੜਾ ਕਸੀਲ ਸੁਭਾਅ ਸੀ ਜਿਨ੍ਹਾਂ ਦਾ, ਕਠੋਰ ਫਿੱਕਾ ਬੋਲਦੇ ਮੂੰਹੋਂ, ਝਗੜੇ ਕਰਨ ਨੂੰ ਹਰ ਵੇਲੇ ਤਿਆਰ ਰਹਿੰਦੇ ਸੀ।
ਅਨੇਕ ਮਾਇਨੇ ਬਕੇ ਕਰਾਨੇ,
ਅਨੇਕਾਂ ਕੁਰਾਨ ਦੇ ਮਹਿਨੇ ਕੱਢ 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 ਕੇ ਸੁਣਾਉਂਦੇ ਸਨ।
ਦੀਨ ਵਿਖੇ ਕਹਿ ਲਾਵੇ ਸਿਆਣੇ,
ਆਪਣੇ ਦੀਨ ਮੁਸਲਮਾਨਾਂ ਦੇ ਮਤ ਵਿੱਚ ਸਿਆਣੇ ਕਹਾਉਂਦੇ ਕਿ ਸਾਡੇ ਵਰਗਾ ਕੋਈ ਸਿਆਣਾ ਨਹੀਂ।
ਅਦਕ ਸਮਾਜ ਤਿੰਨ ਕੋ ਹੋਵਾ,
ਇਹੋ ਜੇ ਕਾਜੀਆਂ ਬੁਲਾਣਿਆਂ ਦੀ ਇਕੱਤਰਤਾ ਬਹੁਤੀ ਸੀ ਕਚਹਿਰੀ ਵਿੱਚ,
ਜਿਨ੍ਹਾਂ ਸੁਖਾਇਸ਼ਾ ਕੋ ਖੋਆ,
ਜਿਨ੍ਹਾਂ ਨੇ ਸਤ ਸੰਗਤ ਜੀ ਬਾਦਸ਼ਾਹ ਨੇ ਐਸੇ ਕੰਨ ਭਰੇ ਸੀ, ਭੁਲਾ ਛੱਡਿਆ ਹੋਇਆ ਸੀ ਬਾਦਸ਼ਾਹ ਨੂੰ ਵੀ।
ਸਭ ਕਰਤੂਤ ਕਰਨ ਮੈਂ ਹੋਰੇ,
ਚੰਗੀ ਸਤ ਸੰਗਤ ਜੀ ਕਰਤੂਤ ਤਾਂ ਕਰਨਾ ਨਹੀਂ ਸੀ ਜਾਣਦੇ, ਈਰਖਾ ਦੇ ਭਰੇ ਹੋਏ ਸਨ ਇਹ।
ਝਗੜਨ ਵਿਖੇ ਸੇ ਮੁਖੀ ਗੌਰੇ,
ਇਹਨਾਂ ਦੀ ਝਗੜਨ ਵਿੱਚ ਬੁੱਢੀ ਬੜੀ ਤੇਜ ਬੁੱਧੀ ਸੀ,
ਮਹਾਮੰਦ ਮਤ ਮੂਰਖ ਮਾਨੀ,
ਹੰਕਾਰੀ ਮਹਾਂ ਵੱਡੀ ਮੰਦੀ ਮਤ ਵਾਲੇ ਸਨ ਇਹ।
ਸ਼ੌਰ ਜਾਵੇਂ ਤਨ ਹਿਤ ਦਾਨੀ,
ਆਪਣੇ ਵਾਸਤੇ ਕਿ ਸਾਨੂੰ ਪੈਸੇ ਦਿੰਦਾ ਰਹੇ ਪੈ ਮਾਇਆ, ਬਾਦਸ਼ਾਹ ਨੂੰ ਖੁਸ਼ ਰੱਖਦੇ।
ਸਭਾ ਮਜਾਰ ਪ੍ਰਸੰਗ ਚਲਾਏ,
ਕਚਹਿਰੀ ਚ ਬੈਠਿਆਂ ਬੈਠਿਆਂ ਇਹੋ ਜਿਹੇ ਕੁਟਲ ਮਿਲਾਣਿਆਂ ਨੇ ਪ੍ਰਸੰਗ ਚਲਾਇਆ,
ਬਾਹਰ ਗੁਰੂ ਕੋ ਨਾਮ ਅਲਾਏ,
ਨਾਲ ਹੀ ਪ੍ਰਸੰਗ ਤੋਰਿਆ ਗੁਰੂ ਨਾਨਕ ਦੇਵ ਜੀ ਦਾ ਬਚਨ ਬੋਲੇ।
ਸ੍ਰੀ ਨਾਨਕ ਬੜ ਪਏ ਤੁਮਾਰੇ,
ਕੀ ਕਹਿੰਦੇ ਨੇ ਰਾਮ ਰਾਏ ਤੁਹਾਡੇ, ਗੁਰੂ ਨਾਨਕ ਦੇਵ ਜੀ ਵੱਡੇ ਹੋਏ ਨੇ।
ਦੇਖ ਫਕੀਰੀ ਫਿਰੇ ਵਿਚਾਰੇ,
ਵਿਚਾਰੇ ਗਰੀਬ ਜੇ ਸੀ, ਫਕੀਰ ਜੇ ਬਣ ਕੇ ਤੁਰੇ ਫਿਰਦੇ ਰਹੇ, ਮੰਗ ਮੰਗ ਕੇ ਰੋਟੀਆਂ ਖਾਂਦੇ।
ਨਿਓ ਆਪ ਮਾਰ ਗਏ ਪਰਾਜਾ, ਨਿਓ ਆਪ ਮਾਰ ਗਏ ਪਰਾਜਾ,
ਉਹਨਾਂ ਨੇ ਨਵਾਂ ਰਸਤਾ ਤੋਰ ਦਿੱਤਾ ਹਿੰਦੂ ਮਤ ਨਾਲੋਂ,
ਨਾ ਹਿੰਦੂ ਨਾ ਤੁਰਕ ਸਮਾਜਾ,
ਉਹ ਨਾ ਤਾਂ ਹਿੰਦੂ ਹੀ ਸੀ ਨਾ ਉਹ ਮੁਸਲਮਾਨ ਹੀ ਸੀ, ਨਾ ਤੁਸੀਂ ਹਿੰਦੂ ਹੋ ਨਾ ਮੁਸਲਮਾਨ ਹੋ, ਮਹਾਰਾਜ ਨੇ ਵੀ ਕਿਹਾ ਨਾ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰਾ। ਸੋ ਆਪ ਜੀ ਨੂੰ ਤਰਕ ਮਾਰੀ ਰਾਮ ਰਾਏ ਨੂੰ ਇਹਨਾਂ ਨੇ ਕਿ ਤੁਹਾਡੇ ਵੱਡੇ ਗੁਰੂ ਨਾਨਕ ਦੇਵ ਜੀ ਹੋਏ ਸੀ, ਨਾ ਉਹ ਹਿੰਦੂ ਨਾ ਮੁਸਲਮਾਨ, ਵਿਚਾਲੇ ਵਿਚਾਲੇ ਤੁਰੇ ਫਿਰਦੇ ਰਹੇ।
ਪੈਗੰਬਰ ਬੜ ਪਏ ਹਮਾਰੇ,
ਸਾਡੇ ਤਾਂ ਮੁਹੰਮਦ ਜੀ ਬਹੁਤ ਵੱਡੇ ਪੈਗੰਬਰ ਹੋਏ ਨੇ,
ਜਿਨਕੇ ਸੰਸਾਰ ਜਗਤ ਨ ਸਾਰੇ,
ਜਿਨ੍ਹਾਂ ਦੇ ਬਰਾਬਰ ਸਾਰਾ ਸੰਸਾਰ ਨਹੀਂ ਹੋ ਸਕਦਾ, ਸੰਸਾਰ ਤੇ ਕੋਈ ਵੀ ਵਿਅਕਤੀ ਮੁਹੰਮਦ ਦੇ ਬਰਾਬਰ ਨਹੀਂ ਕਹਿੰਦੇ।
ਮਿਲਣ ਖੁਦਾਇ ਰਾਓ ਸਭ ਕਹਿਓ,
ਚੰਗਾ ਖੁਦਾ ਨੂੰ ਰਸਤਾ ਦੱਸਿਆ ਹੈ ਮੁਹੰਮਦ ਨੇ ਦੱਸਿਆ,
ਚਲੇ ਕਹੇ ਮੈਂ ਤਿੰਨ ਲਹਿਓ,
ਜਿਹੜਾ ਖੁਦਾ ਨੂੰ ਦੀ ਪ੍ਰਾਪਤੀ ਵਾਸਤੇ ਰਸਤਾ ਦੱਸਿਆ ਨਾ ਵਧੀਆ ਸਾਨੂੰ ਮੁਹੰਮਦ ਨੇ, ਜਿਹੜਾ ਉਹ ਰਸਤੇ ਨੂੰ ਪਕੜੇਗਾ ਉਹ ਸੁਖ ਲਵੇਗਾ।
ਜਿਸ ਮਿਲਮਨ ਹੋਏ ਬਕਾਰੀ,
ਜਿਨ੍ਹਾਂ ਮਾਰਗਾਂ ਨੂੰ ਜਿਹਦੀ ਸਿੱਖਿਆ ਮਿਲ ਲੈ ਕੇ ਮਨ ਬਕਾਰੀ ਬਣ ਜੇ,
ਸੋ ਸ੍ਰੀ ਨਾਨਕ ਰੀਤ ਬਥਾਰੀ।
ਸਤਸੰਗ ਜੀ ਆਖੋ ਵਾਹਿਗੁਰੂ, ਆਹ ਤਰਕ ਮਾਰ ਦਿੱਤੀ, ਕਹਿੰਦੇ ਗੁਰੂ ਨਾਨਕ ਦੇਵ ਜੀ ਤਾਂ ਇਹੋ ਜਿਹਾ ਮਤ ਚਲਾਇਆ ਉਹਨਾਂ ਦੇ ਸਿੱਖਾਂ ਨਾਲ ਮਿਲ ਕੇ ਮਨ ਬਕਾਰੀ ਹੋ ਜਾਂਦਾ, ਕਹਿੰਦੇ ਜਿਹੜਾ ਮੁਹੰਮਦ ਦੇ ਬੰਦਗੀ ਦਾ ਰਸਤਾ ਦੱਸਿਆ ਉਹ ਬਹੁਤ ਹੀ ਸੁੱਚਾ ਹੈ, ਉੱਜਲ ਹੈ, ਖੁਦਾ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਤੁਹਾਡੇ ਗੁਰੂ ਨਾਨਕ ਦੇਵ ਜੀ ਨੇ ਰਸਤਾ ਤੋਰ ਦਿੱਤਾ ਇਹਦੇ ਵਿੱਚ ਤਾਂ ਖਰਾਬ ਹੁੰਦਾ ਆਦਮੀ ਜਿਹੜਾ ਲੱਗ ਜਾਵੇ,
ਗਾਵੇ ਰਾਗ ਬਜਾਵੇ ਤਾਲ,
ਕਹਿਣ ਲੱਗੇ ਹੇ ਰਾਮ ਰਾਏ ਤੁਹਾਨੂੰ ਪਤਾ ਵੀ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਮਤ ਨੂੰ ਗ੍ਰਹਿਣ ਕਰਦੇ ਨੇ ਉਹ ਕਹਿੰਦੇ ਤਾਲ ਬਜਾਉਂਦੇ ਨੇ ਭਾਵ ਕੀਰਤਨ ਕਰਦੇ ਨੇ ਰਾਗ ਗਾਉਂਦੇ ਨੇ,
ਜਿਸ ਤੇ ਜਾਗੇ ਵਿਸ਼ੇ ਵਿਸਾਲ,
ਰਾਗ ਗਾਉਣ ਨਾਲ ਕਹਿੰਦੇ ਵਿਸ਼ੇ ਵਿਕਾਰ ਜਾਗ ਪੈਂਦੇ ਨੇ,
ਬਾਹਰ ਕਹੇ ਹਮ ਪਿਸਤ ਸਦਾਏ,
ਫਿਰ ਕਹਿੰਦੇ ਨੇ ਅਸੀਂ ਤਾਂ ਕਿ ਸੱਚਖੰਡ ਨੂੰ ਜਾਵਾਂਗੇ ਮੁਕਤ ਹੋਵਾਂਗੇ, ਐਂ ਤੁਹਾਡੇ ਸਿੱਖ ਕਹਿੰਦੇ ਐ
ਬਕੇ ਕੁਫਰ ਕੁਛ ਲਖਿਓ ਨਾ ਜਾਏ,
ਇੰਨਾ ਝੂਠ ਬੋਲਦੇ ਨੇ ਸਿੱਖ ਕਹਿੰਦੇ ਸਤਿ ਤਾਂ ਇੰਨਾ ਜਾਣਿਆ ਨੀ ਜਾਂਦਾ। ਐਂ ਤਰਕ ਕੀਤੀ ਗੁਰੂ ਨਾਨਕ ਦੇਵ ਜੀ ਦੇ ਘਰ ਤੇ ਇਹਨਾਂ ਨੇ,
ਸਭ ਹਿੰਦਨ ਕਹਿ ਰੀਤ ਨਾ ਨੀਕੀ,
ਇਹ ਸਾਰੇ ਹਿੰਦੂਆਂ ਦੀ ਜਿਹੜੀ ਰੋਹ ਰੀਤੀ ਮਰਜ਼ਾਦਾ ਧਾਰਮਿਕ ਹੈ ਚੰਗੀ ਨਹੀਂ।
ਪੂਜੇ ਬੁੱਤਨ ਭਾਵਨਾ ਜੀ ਕੀ,
ਆਪਣੇ ਹਿਰਦੇ ਦੀ ਭਾਵਨਾ ਨਾਲ ਬੁੱਤਾਂ ਨੂੰ ਹੀ ਪੂਜੀ ਜਾਂਦੇ ਨੇ ਹਿੰਦੂ ਵੀ।
ਰੋਜਕ ਭਰੇ ਰਾਹ ਅਸ ਗਏ ਹੋ,
ਇਹੋ ਜਿਹਾ ਤੁਸੀਂ ਰਾਹ ਪਕੜਿਆ ਹੋਇਆ ਰਾਮ ਰਾਏ, ਤੁਸੀਂ ਤਾਂ ਦੋਜਕ ਨੂੰ ਜਾਓਗੇ।
ਮੈਂ ਕਿਨਹੂ ਖੁਦਾਏ ਮਗ ਲਏ ਹੋ,
ਤੁਹਾਡੇ ਚੋਂ ਕਿਸੇ ਨੇ ਖੁਦਾ ਦੇ ਰਸਤੇ ਨੂੰ ਨਹੀਂ ਜਾਣਿਆ।
ਸੁਣ ਸ੍ਰੀ ਸਤਿਗੁਰ ਸੁਤ ਨੇ ਕਹਿਓ,
ਸੁਣ ਕਰਕੇ ਇਹਨਾਂ ਦੀ ਤਰਕ ਸਤ ਸੰਗਤ ਜੀ ਨਿੰਦਿਆ ਦੀ, ਰਾਮ ਰਾਏ ਨੇ ਕਿਹਾ
ਸ੍ਰੀ ਨਾਨਕ ਕਿਨ ਤੇਜ ਨਾ ਸਹਿਓ।
ਰਾਮ ਰਾਏ ਕਹਿਣ ਲੱਗੇ ਉਹ ਮਿਲਾਣੇ ਹੋ, ਕਹਿੰਦੇ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਸੇਵਕ ਹੋ ਨਰਕਾਂ ਨੂੰ ਜਾਊ, ਉਹ ਵਿਕਾਰ ਪੈਦਾ ਹੁੰਦੇ ਨੇ ਉਹਨਾਂ ਦੀ ਸੰਗਤ 'ਚ ਗਿਆ। ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ, ਵੱਡੇ ਵੱਡੇ ਪੀਰਾਂ ਪੈਗੰਬਰਾਂ ਨੇ ਉਹਨਾਂ ਤਾਬ ਨਹੀਂ ਸਹਾਰੀ, ਐਡਾ ਵੱਡਾ ਪ੍ਰਤਾਪ ਸੀ, ਝੁਕ ਜਾਂਦੇ ਸਾਰੇ।
ਬਾਦ ਵਿਖੇ ਅਰ ਅਜਮਤ ਮਾਹੇ,
ਕਰਾਮਾਤ ਵਿੱਚ ਵੀ ਚਰਚਾ ਵਿੱਚ ਵੀ ਕਿਤੇ ਵੀ ਮਹਾਰਾਜ ਦੇ ਮੁਕਾਬਲੇ 'ਤੇ ਨਹੀਂ ਕੋਈ ਆਇਆ ਹੈ। ਸਿੱਧਾਂ ਨੇ ਬੜੀ ਚਰਚਾ ਕੀਤੀ, ਦਸਤਗੀਰ ਪੀਰ ਵਰਗੇ ਮੁਸਲਮਾਨਾਂ ਨੇ ਬੇਅੰਤ ਸਤ ਸੰਗਤ ਜੀ ਚਰਚਾ ਕੀਤੀ। ਮੁਲਤਾਨ ਵਿੱਚ ਗਏ ਸੀ ਜਿੰਨੇ ਪੀਰ ਪੈਗੰਬਰ ਇਰਦ ਗਿਰਦ ਹੋਏ ਸੀ ਮੁਲਤਾਨ ਦੇ, ਪਹਿਲਾਂ ਤਾਂ ਉਹਨਾਂ ਨੂੰ ਇਹੀ ਡਰ ਹੋ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਆ ਗਏ, ਸਾਰਿਆਂ ਨੂੰ ਜਿੱਤਦੇ ਆ ਰਹੇ ਨੇ, ਮੁਲਤਾਨ ਵਿੱਚ ਪਹੁੰਚ ਰਹੇ ਨੇ, ਆਪਣੀ ਹੱਦ ਕੁ ਕਰਨਗੇ। ਕਹਿੰਦੇ ਕਿਵੇਂ ਕਰੀਏ ਆਪਾਂ, ਕਹਿੰਦੇ ਉਹਨਾਂ ਨੂੰ ਬਾਹਰ ਬਾਹਰ ਹੀ ਕੱਢ ਦਈਏ। ਚਿੰਤਾ ਲੱਗ ਗਈ ਸੀ ਮੁਸਲਮਾਨ ਪੀਰਾਂ ਨੂੰ, ਮੁਲਤਾਨ ਭਰਿਆ ਪਿਆ ਸੀ ਪੀਰਾਂ ਦੇ ਨਾਲ। ਇਹਨਾਂ ਨੇ ਸਤਸੰਗ ਜੀ ਮਹਾਰਾਜ ਨੂੰ ਕਟੋਰਾ ਦੁੱਧ ਦਾ ਭਰ ਕੇ ਇਸ਼ਾਰਾ ਕਰਨ ਵਾਸਤੇ ਸਾਹਮਣੇ ਕੀਤਾ ਕਿ ਅੰਤਰਜਾਮੀ ਹੋਣਗੇ, ਸਮਝ ਜਾਣਗੇ। ਕਟੋਰਾ ਕਿਉਂ ਮੁਸਲਮਾਨ ਪੀਰਾਂ ਨੇ ਹਾਜ਼ਰ ਕੀਤਾ ਕਿ ਜਿਵੇਂ ਕਟੋਰਾ ਦੁੱਧ ਦਾ ਐਨ ਭਰਿਆ ਹੋਇਆ, ਇਹਦੇ ਵਿੱਚ ਹੋਰ ਕੋਈ ਬੂੰਦ ਨਹੀਂ ਪੈ ਸਕਦੀ, ਐਂ ਅਸੀਂ ਇੱਥੇ ਅੱਗੇ ਹੀ ਭਰਪੂਰ ਹਾਂ ਲੋਕਾਂ ਨੂੰ ਉਪਦੇਸ਼ ਦੇਣ ਵਾਸਤੇ, ਤੁਹਾਡੀ ਇੱਥੇ ਗੁੰਜਾਇਸ਼ ਨਹੀਂ ਲੰਘ ਜੋ ਗਾਹਾਂ ਹੀ। ਮਹਾਰਾਜ ਜੀ ਅੰਤਰਜਾਮੀ ਸੀ, ਸਤਿਗੁਰਾਂ ਨੇ ਚਮੇਲੀ ਦਾ ਫੁੱਲ ਉੱਤੇ ਧਾਰਤਾ ਦੁੱਧ ਦੇ, ਦੁੱਧ ਵੀ ਨਹੀਂ ਡੁੱਲਣ ਦਿੱਤਾ ਅਤੇ ਫੁੱਲ ਵੀ ਉੱਤੇ ਤਾਰ ਦਿੱਤਾ ਗੁਰੂ ਨਾਨਕ ਦੇਵ ਜੀ ਨੇ, ਨਾਲੇ ਕਹਿ ਦਿੱਤਾ ਪੀਰੋ ਤੁਹਾਡੇ ਤੁਸੀਂ ਰਹੋ ਭਰਪੂਰ ਇੱਥੇ, ਤੁਹਾਡੀ ਪੂਜਾ ਪ੍ਰਤਿਸ਼ਠਾ 'ਚ ਤੁਹਾਡੇ ਮਾਣ ਸਤਿਕਾਰ 'ਚ ਅਸੀਂ ਕੋਈ ਫਰਕ ਨਹੀਂ ਪਾਉਂਦੇ, ਜਿਵੇਂ ਤੁਹਾਡੇ ਕਟੋਰੇ ਦੇ ਦੁੱਧ ਦਿੱਤੀ ਫੁੱਲ ਦੀ ਕਲੀ ਛੱਡ ਦਿੱਤੀ, ਇਹਨੇ ਸੁਗੰਧੀ ਭਰ ਦਿੱਤੀ ਦੁੱਧ ਦੇ 'ਚ, ਪਹਿਲਾਂ ਸੁਗੰਧੀ ਨਹੀਂ ਸੀ, ਇਸੇ ਤਰ੍ਹਾਂ ਤੁਹਾਡੇ ਸਾਰਿਆਂ 'ਚ ਅਸੀਂ ਭਗਤੀ ਦੀ ਬੰਦਗੀ ਦੀ ਸੁਗੰਧੀ ਭਰਨ ਆਏ ਹਾਂ, ਤੁਹਾਡੀ ਹੱਦ ਕਰਨ ਵਾਸਤੇ ਨਹੀਂ ਆਏ, ਦੁੱਧ ਡੋਲਣ ਵਾਸਤੇ ਨਹੀਂ ਆਏ। ਇਹੋ ਜਿਹੇ ਸਤਸੰਗਤ ਜੀ ਅਸਚਰਜ ਹੀ ਪ੍ਰਮਾਣ ਦੇ ਕਰਕੇ ਇਹਨਾਂ ਸਾਰਿਆਂ ਨੂੰ ਸਤਸੰਗਤ ਜੀ ਨਿਰੁੱਤਰ ਕਰ ਦਿੱਤਾ। ਆਪ ਜੀ ਆਸਣ ਕਿੱਥੇ ਲਾ ਕੇ ਬੈਠੇ, ਸ਼ਮਸ਼ ਤਬਰੇਜ ਦੇ ਸਥਾਨ 'ਤੇ, ਜਿੱਥੇ ਸਤਸੰਗ ਜੀ ਪੁੱਠੀ ਖੱਲ ਲਹਾ ਕੇ ਵਿਚਾਰਾ, ਥਾਂ ਥਾਂ 'ਤੇ ਸਤਸੰਗ ਜੀ ਵਿਚਰਦਾ ਸੀ ਬ੍ਰਹਮ ਗਿਆਨੀ, ਉਹਦੇ ਥਾਂ ਦੇ ਪਾਸ ਥੜਾ ਕਹਿੰਦੇ ਬਣਿਆ ਹੋਇਆ ਸੀ, ਹੁਣ ਪਾਕਿਸਤਾਨ ਬਣ ਗਿਆ, ਸ਼ਾਇਦ ਢਾਤਾ ਹੋਵੇਗਾ। ਇਉਂ ਮੁਲਤਾਨ ਵਿੱਚ ਮਹਾਰਾਜ ਗਏ ਸੀ। ਸੋ ਦੂਸਰੇ ਪੱਖ ਦੇ ਅੰਦਰ ਆਪਣੇ ਭਾਰਤ ਵਰਸ਼ ਦੇ ਕੋਨੇ ਕੋਨੇ 'ਤੇ ਸਿੱਧਾਂ ਦਾ ਬੋਲਬਾਲਾ ਸੀ, ਗੋਰਖਨਾਥ ਉਹਨਾਂ ਦਾ, ਥਾਂ ਥਾਂ 'ਤੇ ਮੱਠ ਸੀ, ਯੋਗੀਆਂ ਨੂੰ ਦੁਨੀਆ ਪੂਜਿਆ ਕਰਦੀ। ਪਰ ਸਤਸੰਗਤ ਜੀ ਸਿੱਧ ਗੋਸ਼ਟ ਪੜ੍ਹ ਕੇ ਦੇਖ ਲਿਓ, ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ, ਐਸੇ ਬਚਨਾਂ ਦੁਆਰਾ ਮਹਾਰਾਜ ਜੀ ਨੇ ਸਿੱਧਾਂ ਨੂੰ ਸਤਸੰਗ ਜੀ ਜਿੱਤਿਆ। ਬਾਬੇ ਜਿੱਤੀ ਸਿੱਧ ਮੰਡਲੀ ਕੀਤੋ ਸੂ ਆਪਣਾ ਪੰਥ ਨਿਰਾਲਾ, ਜਿੱਥੇ ਜਿੱਥੇ ਵੀ ਰਾਮ ਰਾਏ ਕਹਿਣ ਲੱਗਾ ਗਏ ਨੇ ਕਿ ਮੁਸਲਮਾਨਾਂ ਦੇ ਪੀਰ, ਕੀ ਹਿੰਦਵਾਸੀਆਂ ਦੇ ਗੁਰੂ ਆਦਿਕ ਜਿਹੜੇ ਬਣੇ ਫਿਰਦੇ ਸਿੱਧ ਲੋਕ, ਸਾਰੇ ਉਹਨਾਂ ਦੇ ਚਰਨੀ ਪੈਂਦੇ ਸਨ।
ਸ਼ਮਸਰ ਤਾਂ ਕੀ ਨਿਸਨਾ ਹੈ,
ਉਹਨਾਂ ਦੀ ਬਰਾਬਰੀ ਨਹੀਂ ਕਿਸੇ ਨੇ ਕੀਤੀ।
ਗੋਰਖ ਆਦ ਪੀਰ ਮੁਲਤਾਨ,
ਮੁਲਤਾਨ ਦੇ ਪੀਰ ਗੋਰਖਨਾਥ ਵਰਗੇ ਵੀ,
ਮੱਕੇ ਬਹੁਰ ਮਦੀਨੇ ਥਾਨ,
ਮੱਕੇ ਦੇ ਮਜੌਰਾਂ ਨੂੰ ਵੀ ਮੱਥਾ ਟੇਕਣਾ ਪਿਆ, ਇਸ ਤਰ੍ਹਾਂ ਬਗਦਾਦ ਆਦਿਕ,
ਕੌਣ ਕੌਣ ਕੋ ਗਿਨ ਭੋ ਕਰੀਏ,
ਕਿੱਥੇ ਕਿੱਥੇ ਜਾਈਏ, ਜੋ ਮਦੀਨੇ ਗਏ ਨੱਠ ਕੇ ਮੁਹੰਮਦ ਦੀ ਕਬਰ ਮਾਰੇ ਦੇ ਚਰਨਾਂ 'ਤੇ ਆ ਗਈ, ਕਿੱਥੇ ਕਿੱਥੇ ਵੀ ਜਿੱਥੇ ਜਿੱਥੇ ਵੀ ਗਏ ਜਸ ਫੈਲਿਆ
ਪੰਡਿਤ ਅਜਮਤ ਜੁੱਤ ਉਰ ਧਰੀਏ
ਬੜੇ ਬੜੇ ਪੰਡਿਤ ਵਿਦਵਾਨ ਸੀ ਕਾਂਸ਼ੀ ਦੇ ਵਿੱਚ ਹਰਿਦੁਆਰ ਸਾਰੇ ਚਰਨੀ ਪਏ
ਸਭ ਕੋ ਵਿਜੇ ਕੀਨ ਫਿਰ ਐਸੇ
ਥਾਂ ਥਾਂ ਤੇ ਜਿੱਤ ਪ੍ਰਾਪਤ ਕੀਤੀ ਕੁੱਤਿਆਂ ਤੋਂ ਚਰਚਾ ਕਰਾ ਦਿੱਤੀਆਂ ਜਿਸ ਵੇਲੇ ਕਾਂਸ਼ੀ ਵਿੱਚ ਗਏ ਗੁਰੂ ਨਾਨਕ ਦੇਵ ਜੀ ਗੋਪਾਲ ਦੱਤ ਨਾਵੇਂ ਪੰਡਿਤ ਸੀ ਸਤਸੰਗ ਜੀ ਕਹਿੰਦਾ ਮੇਰੇ ਨਾਲ ਚਰਚਾ ਕਰੋ ਥਾਂ ਥਾਂ ਤੇ ਤੁਹਾਡਾ ਨਾਂ ਸੁਣਿਆ ਕਿ ਨਾਨਕ ਤਪਾ ਬੜਾ ਮਸ਼ਹੂਰ ਹੈ ਕਿਹੜੇ ਸਿਧਾਂਤ ਨਾਲ ਤੁਸੀਂ ਦੁਨੀਆਂ ਨੂੰ ਉਪਦੇਸ਼ ਦਿੰਦੇ ਫਿਰਦੇ ਹੋ ਸਤਿਗੁਰੂ ਖਿਮਾ ਦੇ ਮਾਲਕ ਕਹਿੰਦੇ ਗੋਪਾਲ ਦੱਤ ਜੀ ਚਰਚਾ ਤਾਂ ਸਾਧੂ ਨਹੀਂ ਕਰਿਆ ਕਰਦੇ ਕਹਿਣ ਲੱਗੇ ਨਹੀਂ ਜੀ ਸਾਡੇ ਨਾਲ ਗੱਲਬਾਤ ਕਰੋ ਸ਼ਾਸਤਰ ਦੇ ਅਨੁਸਾਰ ਉਸ ਵੇਲੇ ਸਤਸੰਗ ਜੀ ਨੇੜੇ ਕੁੱਤੇ ਦਾ ਕਰੰਗ ਪਿਆ ਸੀ ਮਰਦਾਨੇ ਨੂੰ ਕਹਿੰਦੇ ਮਰਦਾਨੇ ਆ ਵਾਹਿਗੁਰੂ ਕਹਿ ਕੇ ਭਾਈ ਇਹਦੇ 'ਤੇ ਜਲ ਛਿੜਕ ਦੇਖਦਾ ਕੀ ਕਰਤਾਰ ਦਾ ਹੁਕਮ ਹੈ ਜਦੋਂ ਜਲ ਛਿੜਕਿਆ ਸਤਸੰਗ ਜੀ ਕੁੱਤਾ ਸੁਰਜੀਤ ਹੋ ਗਿਆ ਮਹਾਰਾਜ ਕਹਿੰਦੇ ਕੂਕਰ ਆ ਤੇਰੇ ਭਾਈ ਆਏ ਨੇ ਇਹਨਾਂ ਨਾਲ ਚਰਚਾ ਹੀ ਕਰ ਲਾ ਇਸੇ ਕਰਕੇ ਖਾਲਸਾ ਕੁੱਤੇ ਨੂੰ ਪੰਡਿਤ ਕਹਿੰਦਾ ਹੈ ਉਸ ਵੇਲੇ ਸਤਸੰਗ ਜੀ ਕੁੱਤੇ ਨੇ ਨਮਸਕਾਰ ਕੀਤੀ ਸਾਹਮਣੇ ਆ ਕੇ ਕਹਿੰਦਾ ਕਸ਼ਮਨ ਸ਼ਾਸਤਰ ਪ੍ਰਵਿਰਤ ਤੇ ਗੋਪਾਲ ਦੱਤ ਨੂੰ ਕਹਿਣ ਲੱਗਾ ਕੁੱਤਾ ਵੀ ਕਿਹੜੇ ਸ਼ਾਸਤਰ ਦੁਆਰਾ ਤੂੰ ਮੇਰੇ ਚਰਚਾ 'ਚ ਮੇਰੇ ਨਾਲ ਪ੍ਰਵਿਰਤ ਹੋਇਆ ਚਾਹੁੰਦਾ ਚਰਚਾ ਕੀ ਕਰਨੀ ਸੀ ਸੱਤੇ ਸੁੱਧਾਂ ਭੁੱਲ ਗਈਆਂ ਵੀ ਕੁੱਤੇ ਵੀ ਕਦੇ ਸੰਸਕ੍ਰਿਤ ਬੋਲਦੇ ਹੁੰਦੇ ਨੇ ਕੁੱਤਾ ਤਾਂ ਇੱਕ ਅੱਖਰ ਨਹੀਂ ਬੋਲ ਸਕਦਾ ਮੂੰਹੋਂ ਭੌਂਕਣ ਤੋਂ ਬਿਨਾਂ ਜਦੇ ਹੀ ਚਰਨ ਪਕੜ ਲਏ ਗੁਰੂ ਨਾਨਕ ਦੇਵ ਜੀ ਦੇ ਗੋਪਾਲ ਦੱਤ ਨੇ ਕਹਿੰਦੇ ਮਹਾਰਾਜ ਕਿਰਪਾ ਕਰਕੇ ਦੱਸੋ ਇਹ ਕੌਣ ਹੈ ਕਹਿੰਦੇ ਵਿਸ਼ਨ ਦੱਤ ਤੇਰਾ ਦਾਦਾ ਹੈ ਕਹਿੰਦੇ ਜੀ ਕੁੱਤੇ ਦੀ ਜੂਨੀ ਪਿਆ ਹੋਇਆ ਸੀ ਕਹਿੰਦੇ ਹਾਂ ਕੁੱਤੇ ਦੀ ਜੂਨੀ ਪਿਆ ਹੋਇਆ ਸੀ ਉਹ ਭੋਗ ਕੇ ਵੀ ਆ ਕਰੰਗ ਬਣਿਆ ਪਿਆ ਉਸਦਾ ਕਹਿਣ ਲੱਗੇ ਜੀ ਜੇ ਅਸੀਂ ਕਾਂਸ਼ੀ ਵਿੱਚ ਜੰਮ ਕੇ ਪੰਡਿਤਾਂ ਦੇ ਘਰਾਂ ਜਨਮ ਲੈ ਕੇ ਸਾਰੀ ਜ਼ਿੰਦਗੀ ਵੇਦ ਵਿੱਦਿਆ ਘੋਖ ਕੇ ਕੁੱਤਿਆਂ ਦੀਆਂ ਜੂਨੀਆਂ ਪੈਣਾ ਤਾਂ ਫਿਰ ਅਸੀਂ ਇਹ ਬ੍ਰਾਹਮਣਾਂ ਦੇ ਘਰ ਜਨਮ ਲੈ ਕੇ ਵੇਦ ਸ਼ਾਸਤਰ ਕਾਹਨੂੰ ਪੜ੍ਹਨੇ ਸੀ ਮਹਾਰਾਜ ਕਹਿੰਦੇ ਵੇਦ ਸ਼ਾਸਤਰ ਝੂਠੇ ਨਹੀਂ ਕਾਂਸ਼ੀ 'ਚ ਜਨਮ ਲੈਣਾ ਬ੍ਰਾਹਮਣਾਂ ਦੇ ਘਰ ਨੂੰ ਜਨਮ ਲੈਣਾ ਪੁੰਨਾਂ ਦਾ ਅਤੇ ਤੁਹਾਡਾ ਫਲ ਹੈ ਕੋਈ ਐਸੀ ਬਾਤ ਨਹੀਂ ਜਿਵੇਂ ਤੂੰ ਸਾਨੂੰ ਤੰਗ ਕਰਦਾ ਨਾ ਚਰਚਾ ਕਰੋ ਮੇਰੇ ਨਾਲ ਭਜਨਾਨੰਦੀ ਸਾਧੂ ਸੀ ਕੋਈ ਕਾਂਸ਼ੀ ਵਿੱਚ ਆ ਗਏ ਉਹਨਾਂ ਦੀ ਸੰਗਤ ਦੁਨੀਆ ਬੜੀ ਉਹਨਾਂ ਨੂੰ ਮੰਨਦੀ ਸੀ ਇਹ ਤੇਰਾ ਦਾਦਾ ਸਹਾਰ ਨਾ ਸਕਿਆ ਵੀ ਇੰਨੀ ਉਪਮਾ ਇਹਨਾਂ ਦੀ ਕਿਉਂ ਹੈ ਉਹਨਾਂ ਦੇ ਮਗਰ ਪੈ ਲਿਆ ਕਹਿੰਦਾ ਸੰਤ ਜੀ ਮੇਰੇ ਨਾਲ ਚਰਚਾ ਕਰ ਕਿਵੇਂ ਤੂੰ ਲੋਕਾਂ ਨੂੰ ਮਗਰ ਲਾਈ ਫਿਰਦਾ ਉਹ ਬਥੇਰਾ ਕਹਿਣ ਪੰਡਿਤ ਜੀ ਰਹਿਣ ਦੇ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਜਿਉਂ ਮਗਰ ਲੱਗਿਆ ਰਿਹਾ ਕਾਂਸ਼ੀ 'ਚੋਂ ਕੱਢ ਕੇ ਹਟਿਆ ਉਸਨੂੰ ਕਾਂਸ਼ੀ 'ਚੋਂ ਨਿਕਲਣ ਲੱਗੇ ਨੇ ਕਹਿੰਦਾ ਉਹ ਪੰਡਿਤਾ ਤੂੰ ਕੁੱਤੇ ਵਾਂਗੂ ਟੌਂਕਦਾ ਹੀ ਰਿਹਾ ਮੇਰੇ ਮਗਰ ਲੈ ਮੈਂ ਤੇਰੀ ਕਾਂਸ਼ੀ ਹੋਈ ਛੱਡ ਜਾਂਦਾ ਕਾਹਨੂੰ ਮੈਨੂੰ ਤੰਗ ਕਰਦਾ ਕਹਿੰਦਾ ਉਹਦੇ ਬਚਨ ਕਹੇ ਹੋਏ ਗੁਰੂ ਨਾਨਕ ਦੇਵ ਜੀ ਕਹਿੰਦੇ ਗੋਪਾਲ ਦੱਤ ਤੇਰੇ ਦਾਦੇ ਨੂੰ ਕੁੱਤੇ ਦੀ ਜੂਨੀ ਮਿਲੀ ਸੰਤਾਂ ਦੇ ਬਚਨਾਂ ਕਰਕੇ ਆਹ ਅੱਜ ਇਹਦੇ ਪੂਰਵਲੇ ਪੁੰਨ ਸੀ ਸਾਡਾ ਆਉਣਾ ਹੋਇਆ ਹੈ ਆਹ ਇਸ ਨੂੰ ਸੁਰਜੀਤ ਕੀਤਾ ਪੁੱਛ ਲਿਆ ਇਹ ਕਿਹੜਾ ਵਿੱਦਿਆ ਤੇਰੇ ਨਾਲ ਤੇਰਾ ਦਾਦਾ ਘੱਟ ਪੜਿਆ ਹੋਇਆ ਉਸੇ ਵੇਲੇ ਸਤਸੰਗ ਜੀ ਮੱਥਾ ਟੇਕਿਆ ਕਹਿੰਦਾ ਮਹਾਰਾਜ ਮੇਰੇ ਦਾਦੇ ਦੀ ਕਲਿਆਣ ਕਰੋ ਮੈਨੂੰ ਉਪਦੇਸ਼ ਦਿਓ ਪੜ ਪੁਸਤਕ ਸੰਧਿਆ ਬਾਦੰ ਸਰ ਪੂਜ ਸੁਬਗਲ ਸਮਾਧੰ ਮੁੱਖ ਝੂਠ ਬਭੂਖਣ ਸਾਰੰ ਤੈ ਪਾਰ ਦਿਹਾਰ ਵਿਚਾਰੰ ਗਲਮਾਲਾ ਤਿਲਕ ਲਲਾਟੰਗ ਦੋ ਧੋਤੀ ਬਸਤਕ ਪਾਠੰਗ ਆਦਿਕ ਸਤਸੰਗ ਜੀ ਚਾਰ ਸਲੋਕ ਆਸਾ ਜੀ ਦੀ ਵਾਰ ਵਿੱਚ ਵੀ ਆਉਂਦੇ ਆ ਸਹਿਸ ਖੇਤੀ ਵਿੱਚ ਵੀ ਆਉਂਦੇ ਆ ਗੁਰੂ ਨਾਨਕ ਦੇਵ ਜੀ ਦੇ ਉਚਾਰੇ ਹੋਏ ਨੇ ਸਤਿਗੁਰੂ ਜੀ ਨੇ ਗੋਪਾਲ ਦੱਤ ਨਾਵੇਂ ਪੰਡਿਤ ਨੂੰ ਉਪਦੇਸ਼ ਦਿੱਤਾ ਇਹਨੇ ਆਪਣੇ ਗ੍ਰੰਥਾਂ ਦੇ ਅੰਦਰ ਸਤਸੰਗ ਜੀ ਸੁਨਹਿਰੀ ਅੱਖਰਾਂ ਵਿੱਚ ਇਹ ਗੁਰੂ ਕੀ ਬਾਣੀ ਲਿਖ ਕੇ ਸਾਂਭ ਕੇ ਰੱਖੀ ਕਿ ਇਹੀ ਜੀ ਅੰਮ੍ਰਿਤਮਈ ਬਾਣੀ ਵੇਦ ਸ਼ਾਸਤਰ ਵੀ ਉਹਨਾਂ ਰਸ ਨਹੀਂ ਦਿੰਦੇ ਪੜ੍ਹਿਆ ਜਿਹਨਾਂ ਇਸ ਬਾਣੀ 'ਚੋਂ ਰਸ ਆਉਂਦਾ ਹੈ ਇਹਦੇ ਪੋਤੇ ਹੋਏ ਸਤਸੰਗ ਜੀ ਹੀਰਾ ਲਾਲ ਕ੍ਰਿਸ਼ਨ ਲਾਲ ਉਹਨਾਂ ਦਾ ਵੀ ਇਹੀ ਸਤਸੰਗ ਜੀ ਕਿੱਤਾ ਸੀ ਵਿੱਦਿਆ ਪੜ੍ਹਨੀ ਪੜ੍ਹਾਉਣੀ ਬ੍ਰਾਹਮਣ ਦਾ ਹੁੰਦਾ ਦਾਨ ਦੇਣਾ ਦਵਾਉਣਾ ਜਾਂ ਕਰਨਾ ਕਰਾਉਣਾ ਖੱਟ ਕਰਮ ਹੁੰਦੇ ਬ੍ਰਾਹਮਣਾਂ ਦੇ ਸੰਧਿਆ ਤਰਪਣ ਗਾਇਤਰੀ ਅਥਿਤੀ ਪੂਜਾ ਦੇਵ ਅਰਚਨ ਗਾਇਤਰੀ ਇਸ਼ਨਾਨ ਆਦਿਕ ਇਹ ਖੱਟ ਕਰਮ ਬ੍ਰਾਹਮਣਾਂ ਦੇ ਕਈ ਤਰ੍ਹਾਂ ਦੇ ਮੰਨੇ ਨੇ ਬ੍ਰਾਹਮਣ ਉਹੀ ਹੁੰਦਾ ਸੀ ਜਿਹੜਾ ਸਤਸੰਗੀ ਖਟਕਰਮੀ ਹੁੰਦਾ ਸੀ। ਸਿੱਖ ਵੀ ਉਹੀ ਹੈ ਜਿਹੜਾ ਰਹਿਤ ਵਹਿਤ ਵਾਲਾ, ਦੂਜਾ ਤਾਂ ਨਾਮ ਮਾਤਰ ਹੀ ਹੈ ਨਾ। ਇਹਨਾਂ ਨੇ ਸਤਸੰਗ ਜੀ ਸਾਰੇ ਸ਼ਾਸਤਰ ਪੜ੍ਹੇ ਪਰ ਮਨ ਨੂੰ ਸ਼ਾਂਤੀ ਹੈ ਨਾ। ਇੱਧਰ ਉੱਧਰ ਨੱਠਦੇ ਭੱਜਦੇ, ਕਹਿੰਦੇ ਸਾਡੇ ਬਜ਼ੁਰਗਾਂ ਤੋਂ ਚਲੀ ਆ ਰਹੀ ਵਿੱਦਿਆ ਅਸੀਂ ਪੜ੍ਹਦੇ ਹਾਂ, ਧਾਰਮਿਕ ਵਿੱਦਿਆ ਰੋਜ਼ੀ ਵਾਸਤੇ ਤਾਂ ਇਹ ਪੜ੍ਹਦੇ ਨਹੀਂ, ਪੜ੍ਹਦੇ ਤਾਂ ਮਨ ਦੀ ਸ਼ਾਂਤੀ ਵਾਸਤੇ ਹੈ। ਰੋਜ਼ੀ ਤਾਂ ਸਾਨੂੰ ਕੁਦਰਤੀ ਅਸੀਂ ਪ੍ਰੋਤ ਹਾਂ, ਸਾਰੇ ਸੰਸਾਰ ਦੇ ਸਾਰੇ ਲੋਕ ਸਾਨੂੰ ਮੰਨਦੇ ਨੇ, ਸਾਨੂੰ ਪਦਾਰਥ ਦੀ ਤਾਂ ਘਰ 'ਚ ਕੋਈ ਕਮੀ ਨਹੀਂ। ਮਨ ਜੇ ਬ੍ਰਾਹਮਣ ਦਾ ਸ਼ਾਂਤ ਨਹੀਂ ਤਾਂ ਦੂਸਰੇ ਜਿਹੜੇ ਸੇਵਕ ਨੇ ਉਹਨਾਂ ਦਾ ਸ਼ਾਂਤ ਕਿਵੇਂ ਹੋਵੇਗਾ? ਜਿਹਦੇ ਗੁਰੂ ਦਾ ਮਨ ਸ਼ਾਂਤ ਨਹੀਂ ਉਹਦੇ ਸਿੱਖਾਂ ਦਾ ਮਨ ਸ਼ਾਂਤ ਕਿਵੇਂ ਹੋਵੇਗਾ? ਇਹਨਾਂ ਨੇ ਬੜੀ ਟੋਲ ਕੀਤੀ ਸਤਸੰਗ ਜੀ, ਗ੍ਰੰਥ ਖੋਲ੍ਹਣੇ ਸ਼ੁਰੂ ਕਰ ਦਿੱਤੇ। ਜਦੋਂ ਇਹਨਾਂ ਦੇ ਗੋਪਾਲ ਦੱਤ ਦਾਦੇ ਦੇ ਲਿਖੇ ਹੋਏ ਚਾਰੇ ਸਲੋਕ ਆਏ, ਪੜ੍ਹਨ ਦੀ ਦੇਰ ਸੀ ਸਤਸੰਗਤ ਜੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਉਹ ਸਤਸੰਗਤ ਜੀ ਜਲਨ ਬੁਝ ਗਈ ਇਹਨਾਂ ਦੇ ਹਿਰਦੇ ਦੀ, ਹੀਰਾ ਲਾਲ ਅਤੇ ਕ੍ਰਿਸ਼ਨ ਲਾਲ ਦੀ। ਬਾਣੀ 'ਚ ਲਿਖਿਆ ਸੀ ਨਾਨਕ ਨਾਮ, ਵੀ ਇਹ ਤਾਂ ਨਾਨਕ ਦੀ ਉਚਾਰੀ ਹੋਈ ਹੈ। ਫਿਰ ਕਾਂਸ਼ੀ ਵਿੱਚ ਪੁੱਛਿਆ, ਭਾਈ ਨਾਨਕ ਦੇਵ ਜੀ ਹਨ? ਕਹਿੰਦੇ ਉਹ ਤਾਂ ਤੇਰੇ ਦਾਦੇ ਵੇਲੇ ਦੇ ਟਾਈਮ ਸੀ। ਕਹਿੰਦੇ ਹੁਣ? ਕਹਿੰਦੇ ਉਹਨਾਂ ਦੇ ਥਾਂ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਨੇ। ਇਹ ਉਹੀ ਬਾਣੀ ਸਤਸੰਗ ਜੀ ਅੰਮ੍ਰਿਤਸਰ ਲੈ ਕੇ ਪਹੁੰਚੇ ਸੀ। ਜਦੋਂ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਮਈ ਬਾਣੀ ਲਿਖਵਾਈ ਆ ਭਾਈ ਗੁਰਦਾਸ ਜੀ ਤੋਂ, ਉਸ ਵੇਲੇ ਨਾਲੇ ਤਾਂ ਬਾਣੀ ਦਿੱਤੀ ਚੜ੍ਹਾਈ ਮਹਾਰਾਜ ਜੀ ਨੇ ਇਹਨਾਂ ਦੀ ਲਿਆਂਦੀ ਹੋਈ ਕਾਂਸ਼ੀ ਤੋਂ, ਨਾਲੇ ਇਹਨਾਂ ਨੇ ਕਿਹਾ ਮਹਾਰਾਜ ਸਾਨੂੰ ਕਿਰਪਾ ਕਰੋ, ਸਿੱਖੀ ਬਖਸ਼ੋ, ਹੋਰ ਬਾਣੀ ਸਾਨੂੰ ਸਾਡੀ ਭਾਸ਼ਾ ਵਿੱਚ ਉਚਾਰੋ। ਕਤੰਚ ਮਾਤਾ ਕਤੰਚ ਪਿਤਾ ਕਤੰਚ ਮਾਤਾ ਵਿਨੋਦ ਸੁਤ ਆਦਿਕ ਸਤਸੰਗਤ ਜੀ 65 ਸਲੋਕ ਫਿਰ ਹੋਰ ਉਚਾਰ ਕੇ ਸਹਿਸ ਕਿਰਤੀ ਦੇ ਇਹਨਾਂ ਨੂੰ ਮਹਾਰਾਜ ਨੇ ਦਾਨ ਦਿੱਤੇ ਸੀ। ਭਾਵ ਕਿ ਜਿੱਥੇ ਜਿੱਥੇ ਵੀ ਰਾਮ ਰਾਏ ਕਹਿੰਦਾ ਓਏ ਬੁਲਾਣੇ ਹੋ, ਕਿਉਂ ਨਿੰਦਿਆ ਕਰਦੇ ਹੋ ਗੁਰੂ ਨਾਨਕ ਦੇਵ ਜੀ ਦੀ? ਜਿੱਥੇ ਕਿੱਥੇ ਵੀ ਦਸੋ ਦੇਸਾਂ 'ਚ ਗਏ ਨੇ, ਖੰਡਾਂ ਬ੍ਰਹਮੰਡਾਂ 'ਚ ਸਾਰੀ ਦੁਨੀਆ ਝੁਕਦੀ ਸੀ, ਸਾਰੇ ਨਮਸਕਾਰਾਂ ਕਰਕੇ ਮਹਾਰਾਜ ਤੋਂ ਨਿਹਾਲ ਹੁੰਦੇ ਸੀ।
ਸੂਰਜ ਹਤੇ ਤੇ ਮੇਰ ਕੋ ਜੈਸੇ,
ਜਿਵੇਂ ਸੂਰਜ ਚੜ੍ਹਦੇ ਸਾਰ ਹੀ ਹਨੇਰੇ ਨੂੰ ਨਾਸ ਕਰ ਦਿੰਦਾ ਹੈ।
ਅਬ ਤਿਨ ਕੇ ਸਿੱਖ ਸੁਮਤ ਬਸਾਲੇ,
ਉਹਨਾਂ ਦੇ ਸਿੱਖ ਤਾਂ ਐ ਚਾਨਣ ਵਾਲੇ ਨੇ, ਗੁਰੂ ਕੇ ਸਿੱਖ ਤੁਸੀਂ ਕਹਿੰਦੇ ਹੋ ਬਕਾਰੀ ਹੋ ਜਾਂਦੇ ਨੇ ਕੀਰਤਨ ਕਰਕੇ ਸਾਜ ਬਾਜ ਬਜਾ ਕੇ। ਉਹਨਾਂ ਦੇ ਉੱਜਲ ਸੂਰਜ ਵਰਗੇ ਚਿੱਤ ਹਨ,
ਚਾਹੇ ਸੋ ਕਰੇ ਅਰੇ ਕੋ ਨਾਲੇ,
ਉਹਨਾਂ ਦੇ ਸਾਹਮਣੇ ਕੋਈ ਅੜ ਨਹੀਂ ਸਕਦਾ, ਜੋ ਮਰਜ਼ੀ ਚਾਹੁਣ ਕਰਨ।
ਜਗ ਮੈਂ ਤਿੰਨ ਕੀ ਛੁਪੀ ਨਾ ਬਾਤੀ,
ਗੁਰੂ ਨਾਨਕ ਦੇਵ ਜੀ ਦੇ ਜਸ ਵਾਲੀ ਕੋਈ ਬਾਤ ਲੁਕੀ ਹੋਈ ਨਹੀਂ ਸੰਸਾਰ ਮੈਂ।
ਰੰਗ ਕਰਾਓ ਸਭ ਕੇ ਵਿਖਿਆਤੀ,
ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਹੈ, ਸਾਰਿਆਂ ਦੇ ਦਿਲਾਂ ਦੇ ਅੰਦਰ ਪ੍ਰਗਟ ਹੈ ਗੁਰੂ ਕਾ ਜਸ।
ਜਿਵੇਂ ਸੂਰਜ ਕੋ ਪਾਏ ਪ੍ਰਕਾਸ਼,
ਜਿਵੇਂ ਸੂਰਜ ਦਾ ਪ੍ਰਕਾਸ਼ ਪਾ ਕੇ
ਵਿਖੇ ਬਲੋਚਨ ਲੈ ਸੁਖਰਾ,
ਸਾਰੇ ਸੁਖ ਲੈਂਦੇ ਨੇ। ਨੇਤਰ ਤਾਂ ਕੰਮ ਕਰਦੇ ਆ ਜੇ ਸੂਰਜ ਦਾ ਚਾਨਣ ਹੁੰਦਾ, ਸੂਰਜ ਦੇ ਚਾਨਣ ਬਿਨਾਂ ਆਪਣੇ ਨੇਤਰ ਕਿਸੇ ਕੰਮ ਨਹੀਂ ਦਿੰਦੇ ਹੀ ਨਹੀਂ, ਰਾਤ ਨੂੰ ਕੰਮ ਹਨੇਰੇ ਦਿੰਦਾ ਕੱਖ ਨਹੀਂ।
ਤੁਮ ਪੇਚਕ ਕਿਆ ਕੁਛ ਜਾਣੇ,
ਇਸੇ ਤਰ੍ਹਾਂ ਜਿਵੇਂ ਸੂਰਜ ਚੜ੍ਹਦਾ ਹੈ ਤਾਂ ਸਾਰੇ ਲੋਕ ਜਸ ਕਰਦੇ ਨੇ, ਧੰਨ ਸੂਰਜ ਹੈ ਜਿਹਦੇ ਆਸਰੇ ਸਾਨੂੰ ਦਿਸਣ ਲੱਗਿਆ ਹੈ। ਲੇਕਿਨ ਜਿਹੜੇ ਚੁਗਲ ਨੇ ਉੱਲੂ ਨੇ, ਉਹ ਸੂਰਜ ਜਦੋਂ ਚੜ੍ਹਦਾ ਉਹ ਚੁੰਧਿਆ ਜਾਂਦੀਆਂ ਅੱਖਾਂ, ਉਹ ਦੇਖ ਨਹੀਂ ਸਕਦੇ। ਰਾਮ ਰਾਏ ਕਹਿੰਦਾ ਤੇ ਤੁਹਾਡੇ ਵਰਗੇ ਨਿੰਦਕ ਨੇ ਨਾ ਜਿਹੜੇ ਉੱਲੂ ਨੇ, ਡਰਿਆ ਨਹੀਂ ਰਾਮ ਰਾਏ, ਕਹਿਣ ਲੱਗਾ ਉਹ ਮਿਲਾਣੇ ਹੋ ਤੁਹਾਡੇ ਵਰਗੇ ਉੱਲੂਆਂ ਨੇ, ਜਿਵੇਂ ਉੱਲੂਆਂ ਨੂੰ ਸੂਰਜ ਨਹੀਂ ਚੰਗਾ ਲੱਗਦਾ, ਤੁਹਾਡੇ ਵਰਗੇ ਨਿੰਦਕਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਸੂਰਜ ਰੂਪ ਪ੍ਰਕਾਸ਼ ਚੰਗਾ ਨਹੀਂ ਲੱਗਦਾ।
ਅੰਧ ਹੋਏ ਬੈਠਤੇ ਇੱਕ ਥਾਂ ਨੇ,
ਜਿਵੇਂ ਸੂਰਜ ਚੜ੍ਹੇ ਤੋਂ ਅੰਨੇ ਹੋ ਕੇ ਬੈਠ ਜਾਂਦੇ ਨੇ ਉੱਲੂ ਇੱਕ ਥਾਂ, ਐ ਤੁਸੀਂ ਸ਼ਰ੍ਹਾਂ ਦੇ ਬੱਧੇ ਹੋਏ ਗੁਰੂ ਨਾਨਕ ਦੇਵ ਜੀ ਨਿੰਦਿਆ ਕਰਦੇ ਹੋ।
ਜੇ ਸੂਰਜ ਕੋ ਸਰਬ ਸਰਾਹੇ,
ਜਿਹੜੇ ਸੂਰਜ ਨੂੰ ਸਾਰੇ ਸਲਾਉਂਦੇ ਨੇ ਸਿਫਤ ਕਰਦੇ ਨੇ,
ਤਮਚਰ ਕਿਵੇਂ ਸੁਖ ਲੈ ਤਿਸ ਪਾਹੇ,
ਉਹਦੇ ਸੂਰਜ ਦੇ ਪਾਸੋਂ ਤਮਚਰ ਹੁੰਦੇ ਰਾਤ ਨੂੰ ਵਿਚਰਨ ਵਾਲੇ ਚਾਮ ਚਿੜਕਾਂ, ਚਮਗਿੱਦੜ ਹੋਏ, ਉੱਲੂ ਹੋਏ, ਚੋਰ ਹੋਏ, ਉਹ ਕਿਵੇਂ ਸੁਖ ਲੈ ਸਕਦੇ ਨੇ? ਉਹ ਨਹੀਂ ਲੈ ਸਕਦੇ ਸੁਖ ਸੂਰਜ ਕੋਲੋਂ।
ਤਸਕਰ ਗਾਡੋ ਚਾਹੇ ਅੰਧੇਰਾ,
ਚੋਰ ਵੀ ਹਨੇਰਾ ਗਾੜਾ ਚਾਹੁੰਦੇ ਨੇ।
ਇਸ ਪ੍ਰਕਾਰ ਕੋ ਮਤ ਹੈ ਤੇਰਾ,
ਉਹ ਹੈ ਜਿਹਾ ਚੋਰਾਂ ਦਾ ਉੱਲੂਆਂ ਚਾਮ ਚਿੱਕਾਂ ਵਾਲਾ ਮਤ ਥੋਡਾ, ਉਹ ਕਾਜੀਓ ਮਿਲਾਣੇ ਹੋ, ਤੁਸੀਂ ਗੁਰੂ ਕੇ ਪ੍ਰਕਾਸ਼ ਨੂੰ ਸਹਾਰ ਨਹੀਂ ਸਕਦੇ।
ਸੁਣ ਅਲਮਾਉ ਗਏ ਜਲ ਰਿਕੇ,
ਜਲ ਬਲ ਗਏ ਸਤ ਸਮਝੀ, ਜਿੰਨੇ ਵਿਦਵਾਨ ਬੈਠੇ ਸੀ ਰਾਮ ਰਾਏ ਨੇ ਜਦੋਂ ਤਾੜੇ,
ਲਗਤਾ ਸਹਿ ਨਾ ਸਕੇ ਰਿਸ ਤਰਕੇ,
ਗੁੱਸਾ ਧਾਰ ਕੇ ਬੋਲੇ ਸਹਾਰ ਨਾ ਸਕੇ ਆਪਣੀ ਛੁਟਿਆਈ,
ਬਾਗ ਚਾਲ ਬੜ ਬਜ ਸਭਾ ਮਜਾਰੇ,
ਬੜੇ ਸਤ ਸੰਗ ਜੀ ਤੇਜੀ ਦੇ ਨਾਲ ਲੱਗੇ ਨਿੰਦਿਆ ਕਰਨ ਸਭਾ ਚ ਗੁਰੂ ਨਾਨਕ ਦੇਵ ਜੀ ਦੀ,
ਸ੍ਰੀ ਨਾਨਕ ਨਿੰਦ ਉਚਾਰੇ,
ਗੁਰੂ ਨਾਨਕ ਦੇਵ ਜੀ ਦੀ ਨਿੰਦਿਆ ਜਦੋਂ ਕੀਤੀ,
ਸਹਿ ਨਾ ਸਕੇ ਉਹ ਗੁਰੂ ਨੰਦਨ ਜਪੇ,
ਗੁਰੂ ਕਾ ਸਾਹਿਬਜ਼ਾਦਾ ਕਿੱਥੇ ਨਿੰਦਿਆ ਸਾਰ ਸਕਦਾ, ਗੁਰ ਕੀ ਨਿੰਦਾ ਸੁਣੇ ਨਾ ਕਾਨ, ਕਦੇ ਵੀ ਸੁਣਨੀ ਨੀ ਚਾਹੀਦੀ,
ਕ੍ਰੋਧ ਹੋਏ ਤੈ ਸੋ ਕਹੇ ਤਵੇ,
ਵੀਰ ਰਸ ਧਾਰ ਕੇ ਰਾਮ ਰਾਏ ਨੇ ਬਚਨ ਕਹੇ,
ਪਰਸ਼ੋਤਮ ਸ੍ਰੀ ਨਾਨਕ ਗੁਰ ਹੈ,
ਕਹਿਣ ਲੱਗੇ ਚੰਗਾ ਸਾਰਿਆਂ ਉੱਤਮ ਪੁਰਸ਼ਾਂ ਤੋਂ ਉੱਤਮ ਗੁਰੂ ਨਾਨਕ ਦੇਵ ਜੀ ਗੁਰੂ ਹਨ,
ਤਿਨਕੋ ਸੋ ਜਸ ਸਹਿਓ ਨੈ ਉਰ ਹੈ,
ਤੁਸੀਂ ਹਿਰਦੇ ਚ ਉਹਨਾਂ ਦਾ ਜਸ ਸਹਾਰਿਆ ਨਹੀਂ,
ਜਿਸ ਰਸਨਾ ਸਿਓ ਨਿੰਦ ਬਖਾਨੀ,
ਜਿਹੜੀ ਰਸਨਾ ਦੇ ਨਾਲ ਤੁਸੀਂ ਨਿੰਦਿਆ ਕੀਤੀ ਹੈ ਨਾ ਗੁਰੂ ਨਾਨਕ ਦੇਵ ਜੀ ਦੀ,
ਸੋ ਅਬ ਬੋਲ ਸਕੇ ਨੈ ਬਾਣੀ,
ਇਹ ਹੁਣ ਤੁਹਾਡੀ ਜੀਭ ਬੰਦ ਹੋ ਜੂ, ਬਾਣੀ ਨੀ ਬੋਲ ਸਕੇਗੀ, ਇਹ ਬਚਨ ਰਾਮ ਰਾਏ ਨੇ ਕਹਿ ਦਿੱਤੇ।
ਇਹੀ ਦੰਡ ਤੁਝਕੋ ਐ ਬਹੇ,
ਇਹੀ ਦੰਡ ਮਿਲਣਾ ਚਾਹੀਦਾ ਤੁਹਾਨੂੰ,
ਅਪਰ ਜੇ ਕਰੇ ਸਕਲ ਦੁੱਖ ਲਹੇ,
ਜੇ ਕੋਈ ਹੋਰ ਵੀ ਨਿੰਦਿਆ ਕਰਨਗੇ ਉਹ ਵੀ ਦੁੱਖ ਲੈਣਗੇ,
ਜਿਵੇਂ ਸ੍ਰੀ ਰਾਮ ਰਾਏ ਜਬ ਕਹਿਓ,
ਐ ਕਹਿਣ ਦੀ ਦੇਰ ਸੀ ਰਾਮ ਰਾਏ ਦੇ ਸਾਧ ਸੰਗਤ ਜੀ,
ਭਇਓ ਗੁੰਗ ਬਹੁ ਬੋਲਣ ਚਾਹਿਓ,
ਸਾਧ ਸੰਗਤ ਜੀ ਆਖੋ ਵਾਹਿਗੁਰੂ, ਜਿੰਨੇ ਨਿੰਦਕ ਸੀ ਨਾ ਮੁਖੀ ਮੁਖੀ ਸਾਰੇ ਗੁੰਗੇ ਹੋ ਗਏ, ਬੜਾ ਜ਼ੋਰ ਲਾਇਆ ਬੋਲ ਨਿਕਲੇ ਹੀ ਨਾ,
ਮੁਖ ਰਸਨਾ ਅਰ ਹੋਠ ਹਲਾਵੇ,
ਬੁੱਲ ਹਲਾਈ ਜਾਂਦੇ ਨੇ, ਜੀਭ ਹਿੱਲੀ ਜਾਂਦੀ ਆ, ਅੰਦਰੋਂ ਆਵਾਜ਼ ਨਿਕਲਦੀ,
ਬਾਹਰ ਸ਼ਬਦ ਚੈ ਨਿਕਸ ਨਾ ਪਾਵੇ,
ਸ਼ਬਦ ਕੱਢਣਾ ਚਾਹੁੰਦੇ ਨੇ ਨਿਕਲਦਾ ਹੀ ਨੀ ਮੂੰਹੋਂ,
ਮੂਰਖ ਜਿਮ ਬੋਲਿਓ ਭਰਿਆਈ,
ਜਿਵੇਂ ਸਤ ਸੰਜੀ ਧੱਕੇ ਨਾ ਮੂਰਖ ਬੋਲੇ ਸੀ,
ਭਇਓ ਦੰਡ ਤਿਮ ਬਹੁਤ ਦੁੱਖ ਪਾਈ,
ਉਹ ਜਿਹਾ ਜਿਹੇ ਜੇ ਬੁਰੇ ਨਿੰਦਾ ਦੇ ਬਚਨ ਕੱਢੇ ਸੀ, ਉਹ ਜਿਹਾ ਦੰਡ ਮਿਲ ਗਿਆ, ਦੁੱਖ ਪਾਇਆ ਇਹਨਾਂ ਨੇ,
ਅਪਾਵਨ ਤੇ ਨਹੀਂ ਬੋਲਾ,
ਬੜੇ ਯਤਨ ਕੀਤੇ, ਇੱਕ ਦੋ ਕਾਜੀ ਮੁਲਾਣੇ ਤਾਂ ਬੋਲੇ ਹੀ ਨੀ ਹਨ,
ਜਬ ਲਗ ਜੀਵਿਓ ਰਹੋ ਅਬੋਲਾ,
ਜਿੰਨਾ ਚਿਰ ਜਿਉਂਦੇ ਰਹੇ ਗੁੰਗੇ ਹੀ ਰਹੇ,
ਲੋਕ ਸਭਾ ਕੇ ਸਭ ਬਿਸਮਾਏ,
ਕਚਹਿਰੀ ਦੇ ਲੋਕ ਸਾਰੇ ਹੈਰਾਨ ਹੋ ਗਏ,
ਤੂੰ ਇੱਕ ਨੇ ਬਾਕੋ ਲਾਏ,
ਫੇਰ ਵੀ ਇੱਕ ਨੇ ਬਚਨ ਨਹੀਂ ਕਹੇ,
ਉਡਗਣ ਅਬ ਕਾਸ਼ ਮੈਂ ਨਾਹੀਂ,
ਫੇਰ ਇੱਕ ਨੇ ਬਚਨ ਕਹੇ, ਸਤਸੰਗ ਜੀ ਕਹਿੰਦੇ ਹੇ ਰਾਮ ਰਾਏ, ਇਸ ਵੇਲੇ ਆਕਾਸ਼ ਵਿੱਚ ਤਾਰੇ ਨਹੀਂ ਹਨ, ਦਿਖ ਨਹੀਂ ਰਹੇ,
ਕਹਾਂ ਗਏ ਆਵੇ ਪੁਨ ਕਾਹੀ,
ਔਰ ਗਏ ਕਿੱਥੇ ਤੇ ਰਾਤ ਨੂੰ ਕਿੱਥੋਂ ਆਉਣਗੇ ਤਾਰੇ,
ਸੁਣ ਤਿਸ ਤੇ ਗੁਰੂ ਨੰਦ ਉਚਾਰੇ,
ਸੁਣ ਕਰਕੇ ਗੁਰੂ ਕੇ ਸਾਹਿਬਜ਼ਾਦੇ ਰਾਮ ਰਾਏ ਨੇ ਕਿਹਾ,
ਸਭ ਆਕਾਸ਼ ਮੈਂ ਅਬ ਹੈ ਤਾਰੇ,
ਰਾਮ ਰਾਏ ਕਹਿੰਦਾ ਇਸ ਵੇਲੇ ਵੀ ਆਕਾਸ਼ ਵਿੱਚ ਤਾਰੇ ਹਨ,
ਸੂਰਜ ਦਿਖਤਿਓ ਤੇਜ ਵਿਸਾਲਾ,
ਸੂਰਜ ਦਾ ਬੜਾ ਭਾਰੀ ਤੇਜ ਪ੍ਰਕਾਸ਼ ਹੈ ਜਿਸ ਕਰਕੇ ਤਾਰੇ ਦਿਸ ਨਹੀਂ ਰਹੇ,
ਮੈਂ ਦੇਖ ਉਡਗਣੇ ਇਸ ਕਾਲਾ,
ਇਸ ਸਮੇਂ ਨਜ਼ਰ ਨਹੀਂ ਆ ਰਹੇ ਤਾਰੇ ਆਕਾਸ਼ ਵਿੱਚ ਹਨ,
ਮਾਰ ਤੰਡ ਪਛਮ ਅਸਤਾਵੇ,
ਜਦੋਂ ਪਛਮ ਵੱਲ ਛਿਪ ਜਾਵੇਗਾ ਸੂਰਜ,
ਤਬ ਤਾਰਨ ਕੋ ਤੇਜ ਦਿਸਾਵੇ,
ਫੇਰ ਆਪਾਂ ਨੂੰ ਤੇਜ ਪ੍ਰਤਾਪ ਤਾਰਿਆਂ ਦਾ ਦਿਸੇਗਾ,
ਸੁਣ ਕੇ ਪੁਨ ਅਲਮਾਉ ਬਖਾਨੀ,
ਸੁਣ ਕਰਕੇ ਵਿਦਵਾਨਾਂ ਨੇ ਕਿਹਾ,
ਸ੍ਰੀ ਨਾਨਕ ਇਮ ਉਚਰੀ ਬਾਣੀ,
ਗੁਰੂ ਨਾਨਕ ਦੇਵ ਜੀ ਨੇ ਜਿਹੜੀ ਬਾਣੀ ਉਚਾਰੀ ਹੈ ਉਹਦੇ ਤੇ ਸਾਨੂੰ ਸ਼ੰਕਾ, ਕਹਿੰਦੇ
ਸ੍ਰੀ ਮੁਖਵਾ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ,
ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਜੇ ਸੈਂਕੜੇ ਚੰਦਰਮਾ ਚੜ ਜਾਣ, ਹਜ਼ਾਰਾਂ ਹੀ ਸੂਰਜ ਪ੍ਰਕਾਸ਼ ਆਉਣ, ਹਾਂਜੀ
ਇਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ,
ਇੰਨਾ ਪ੍ਰਕਾਸ਼ ਹੁੰਦਿਆਂ ਗੁਰੂ ਤੋਂ ਬਿਨਾਂ ਜਦ ਹਨੇਰਾ ਹੈ,
ਚੌਪਈ ਸੂਰਜ ਤੇ ਗੁਰ ਤੇਜ ਬਸਾਲਾ,
ਜੇ ਸੂਰਜ ਨਾਲੋਂ ਜ਼ਿਆਦੇ ਗੁਰੂ ਦਾ ਪ੍ਰਕਾਸ਼ ਹੈ,
ਅਸ ਅਰਥ ਸੁਖਾਲਾ,
ਇਹਦੇ ਵਿੱਚ ਅਰਥ ਦਾ ਸੁਖਾਲਾ ਹੀ ਰੱਖਿਆ,
ਜਿਸ ਪਰ ਪਰਸਨ ਮੋਹੇ ਇਮ ਪਾਵੋ,
ਸਾਨੂੰ ਇਹਦੇ ਤੇ ਸ਼ੰਕਾ ਹੈ ਤਾਂ ਅਸੀਂ ਪਰਸਨ ਕਰਦੇ ਹਾਂ ਤੁਕ ਪੜ ਕੇ,
ਤੁਮ ਗੁਰ ਰੂਪ ਜਗਤ ਕਹਿਲਾਵੋ,
ਤੁਸੀਂ ਸੰਸਾਰ ਚ ਗੁਰੂ ਖਵਾਉਂਦੇ ਹੋ ਜਗਤ ਵਿੱਚ,
ਚਾਹੀਏ ਹੈ ਬੜ ਤੇਜ ਤੁਮਾਰੋ,
ਤੁਹਾਡਾ ਤੇਜ ਫਿਰ ਚਾਹੀਦਾ ਵੀ ਸੂਰਜ ਨੂੰ ਮੱਧਮ ਕਰ ਦੇਣਾ, ਸੂਰਜ ਤਾਂ ਪ੍ਰਕਾਸ਼ ਦਾ ਹੈ, ਜਿਵੇਂ ਸੂਰਜ ਦੇ ਪ੍ਰਕਾਸ਼ ਕਰਕੇ ਤਾਰੇ ਨਹੀਂ ਦਿਸ ਰਹੇ, ਤਾਰਿਆਂ ਦਾ ਪ੍ਰਕਾਸ਼ ਮੱਧਮ ਹੈ, ਇਸ ਤਰ੍ਹਾਂ ਗੁਰਬਾਣੀ ਕਹਿੰਦੀ ਹੈ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਤੇ ਚਰਨ ਹੁੰਦਿਆਂ ਗੁਰਬਿਨ ਘੋਰ ਅੰਧਾਰ, ਸੂਰਜ ਤੇ ਚੰਦਰਮਾ ਸੈਂਕੜੇ ਹਜ਼ਾਰਾਂ ਚੜ੍ਹ ਜਾਣ, ਗੁਰੂ ਬਿਨਾਂ ਹਨੇਰਾ ਹੀ ਹੈ। ਜੇ ਤੁਸੀਂ ਗੁਰੂ ਹੋ ਤਾਂ ਫਿਰ ਚੰਦਰਮਾ ਅਤੇ ਸੂਰਜ ਦਾ ਜਿਹੜਾ ਪ੍ਰਕਾਸ਼ ਹੈ ਘੱਟ ਜਾਣਾ ਚਾਹੀਦਾ। ਇਹ ਕਿਉਂ ਉਵੇਂ ਜਿਵੇਂ ਹੈ? ਜੇ ਸੂਰਜ ਅਤੇ ਚੰਦਰਮਾ ਨਾਲੋਂ ਗੁਰੂ ਦਾ ਪ੍ਰਕਾਸ਼ ਅਧਿਕ ਹੈ।
ਹੋਏ ਨਾ ਬਹੁ ਸੂਰਜ ਉਜਿਆਰੋ,
ਫਿਰ ਸੂਰਜ ਦਾ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ਕਹਿੰਦੇ।
ਜਾਂ ਤੇ ਤਿਸ ਕੋ ਤੇਜ ਦਬਾਏ,
ਇਸ ਕਰਕੇ ਇਹਦਾ ਤੇਜ ਘਟ ਜਾਣਾ ਚਾਹੀਦਾ ਸੂਰਜ ਦਾ।
ਦਿਨ ਮੈਂ ਉਡਗਣ ਦੇਹੋ ਦਿਖਾਏ,
ਹੁਣ ਤੁਸੀਂ ਸੂਰਜ ਦਾ ਤੇਜ ਪ੍ਰਤਾਪ ਘੱਟ ਕਰਕੇ ਨਾ ਤਾਰੇ ਦਿਖਾਓ ਸਾਨੂੰ।
ਲਖੇ ਤਵੇ ਇਹ ਸੱਚ ਹੋ ਵਾਚਾ,
ਤਾਂ ਅਸੀਂ ਕਹਾਂਗੇ ਵੀ ਇਹ ਸੱਚ ਤੁਕ ਲਿਖੀ ਹੋਈ ਹੈ। ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇੱਥੇ ਚਰਨ ਹੁੰਦਿਆਂ ਗੁਰਬਿਨ ਘੋਰ ਅੰਧਾਰ। ਜੇ ਤੁਸੀਂ ਸੂਰਜ ਦੇ ਪ੍ਰਕਾਸ਼ ਨੂੰ ਮੱਧਮ ਪਾ ਦਿਓ ਨਾ, ਫਿਰ ਸਮਝ ਜਾਂਗੇ ਕਿ ਸੂਰਜ ਨਾਲੋਂ ਗੁਰੂ ਦਾ ਪ੍ਰਕਾਸ਼ ਵੱਡਾ ਹੈ।
ਨਾਏ ਤਾਂ ਹਮ ਜਾਣੇ ਕਸ ਕਾਚਾ,
ਨਹੀਂ ਤਾਂ ਅਸੀਂ ਜਾਣਾਂਗੇ ਜਿਹੜੀ ਇਹ ਬਾਣੀ ਲਿਖੀ ਹੈ ਕੱਚੀ ਹੋਈ ਹੈ, ਝੂਠੀ ਹੈ।
ਹੁਣ ਸ੍ਰੀ ਰਾਮ ਰਾਏ ਨੇ ਪਾਖਾ,
ਸੁਣ ਕਰਕੇ ਰਾਮ ਰਾਏ ਨੇ ਸਤ ਸੰਗਤ ਜੀ ਕਿਹਾ,
ਇਸ ਸਲੋਕ ਮੈਂ ਅਰਥ ਜੋ ਰੱਖਾ।
ਹੇ ਮਲਾਣਿਓ, ਬੇਸਮਝੋ ਤੁਸੀਂ, ਇਹ ਸਲੋਕ ਵਿੱਚ ਜੋ ਅਰਥ ਰੱਖਿਆ ਹੈ,
ਸੋ ਤੁਮਨੇ ਜਾਣਤੇ ਹੋ ਨੀਕੇ,
ਤੁਸੀਂ ਚੰਗੀ ਤਰ੍ਹਾਂ ਜਾਣ ਹੀ ਨਹੀਂ ਸਕਦੇ, ਉਹ ਗਿਆਨ ਦਾ ਪ੍ਰਕਾਸ਼ ਹੈ।
ਕਿਮ ਸੁਭ ਲਖੋਂ ਕੁਟਲ ਹੋ ਜੀ ਕੇ,
ਜਦ ਹਿਰਦੇ ਵਿੱਚ ਤਾਂ ਕੁਟਲਤਾ ਆਈ ਹੈ ਤੁਹਾਡੇ, ਤੁਸੀਂ ਇਹ ਜਾਣ ਹੀ ਨਹੀਂ ਸਕਦੇ ਇਹ ਗੁਰਬਾਣੀ ਦੇ ਸਿਧਾਂਤ ਨੂੰ, ਸ਼ੁੱਧ ਅਰਥ ਨੂੰ।
ਇਸੀ ਅਰਥ ਕੇ ਨਹਿ ਅਧਿਕਾਰੀ,
ਤੁਹਾਨੂੰ ਦੱਸ ਤਾਂ ਦੇਈਏ ਵੀ ਪ੍ਰਕਾਸ਼ ਕਿਹਨੂੰ ਕਹਿੰਦੇ ਆ। ਅਸਲ ਤਾਂ ਪ੍ਰਕਾਸ਼ ਗਿਆਨ ਦਾ ਹੈ, ਤੁਸੀਂ ਇਸ ਅਰਥ ਦੇ ਅਧਿਕਾਰੀ ਨਹੀਂ ਹੋ। ਤੁਹਾਨੂੰ ਅਸੀਂ ਉਹਨੀ ਮੋਟੀ ਮਿਸਾਲ ਦੇ ਕੇ ਹੀ ਤੁਹਾਡੇ ਕੋਲ ਤੁਹਾਨੂੰ ਝੂਠੇ ਕਰ ਦੇਣਾ। ਵੈਸੇ ਜਿਹੜਾ ਅਸਲੀ ਡੂੰਘਾਈ ਵਾਲਾ ਅਰਥ ਆ ਉਹ ਨਹੀਂ ਦੱਸਣਾ।
ਜਾਂ ਤੇ ਹਮਨੇ ਕਰਤ ਉਚਾਰੀ,
ਇਸ ਕਰਕੇ ਅਸੀਂ ਅਰਥ ਨਹੀਂ ਤੁਹਾਨੂੰ ਉਚਾਰਦੇ।
ਤੁਮਕੋ ਤਾਰੇ ਦੇ ਦਿਖਰਾਏ,
ਤੁਹਾਨੂੰ ਤਾਰੇ ਦਿਖਾ ਦਿੰਦੇ ਹਾਂ, ਤੁਸੀਂ ਤਾਰੇ ਦਿਨੇ ਦੇਖਣਾ ਚਾਹੁੰਦੇ ਹੋ।
ਸ੍ਰੀ ਨਾਨਕ ਜੇ ਕਰ ਜਗਰਾਏ,
ਜੇ ਜਗ ਦੇ ਰਾਜਾ ਰੂਪ ਗੁਰੂ ਨਾਨਕ ਦੇਵ ਜੀ,
ਤੀਨ ਲੋਕ ਮੈਂ ਮਾਨੇ ਆਨ,
ਜੇ ਤਿੰਨਾਂ ਲੋਕਾਂ ਦੇ ਵਿੱਚ ਸਾਰੀ ਦੁਨੀਆਂ ਈਨ ਮੰਨਦੀ ਗੁਰੂ ਨਾਨਕ ਦੇਵ ਜੀ ਦੀ, ਔਰ ਵੱਡਾ ਪ੍ਰਕਾਸ਼ ਹੈ।
ਦੇਵ ਦੈਤ ਪਰ ਸੋ ਜਸ ਮਹਾਨ,
ਦੇਵਤੇ ਦੈਂਤ ਸਾਰੇ ਜਸ ਕਰਦੇ ਨੇ ਗੁਰੂ ਨਾਨਕ ਦੇਵ ਜੀ ਦਾ।
ਸੂਰਜ ਕੋ ਤੇਜ ਦਬਾਏ,
ਤਾਂ ਹੇ ਗੁਰੂ ਨਾਨਕ ਦੇਵ ਜੀ ਸੂਰਜ ਦਾ ਤੇਜ ਦਬਾ ਦਿਓ ਤੁਸੀਂ। ਐਂ ਬੇਨਤੀ ਕਰ ਦਿੱਤੀ, ਉਹ ਨਹੀਂ ਕਿਹਾ ਮੈਂ ਕਰਦਾ ਹਾਂ ਸੂਰਜ ਦਾ ਤੇਜ ਢਿੱਲਾ, ਕਿ ਇਹਨਾਂ ਨੇ ਕਿਹਾ ਨਾ ਵੀ ਜੇ ਤੁਸੀਂ ਤੁਹਾਡੇ ਗੁਰੂ ਨੇ ਗੁਰੂ ਨਾਨਕ ਦੇਵ ਜੀ, ਤਾਂ ਉਹਨਾਂ ਦੇ ਪ੍ਰਗਟ ਹੋਣ ਨਾਲ ਸੂਰਜ ਦਾ ਤੇਜ ਮੱਧਮ ਕਿਉਂ ਨਹੀਂ ਹੈ? ਆਪਦੇ ਬਚਨ ਨਾਲ ਵੀ ਸੂਰਜ ਨੂੰ ਮੱਧਮ ਕਰ ਸਕਦੇ ਸੀ, ਪਰ ਇਹ ਬਚਨ ਕਰ ਦਿੱਤੇ ਜੇ ਗੁਰੂ ਨਾਨਕ ਦੇਵ ਜੀ ਦਾ ਜਸ ਸਭ ਤੋਂ ਉੱਚਾ ਹੈ ਤਾਂ ਬੇਨਤੀ ਕਰਦਾ ਹੇ ਮਹਾਰਾਜ ਸੂਰਜ ਦਾ ਪ੍ਰਕਾਸ਼ ਘੱਟ ਜਾਵੇ।
ਉਡਗਣ ਦਿਵਤੈ ਨਭ ਦਿਖਰਾਏ,
ਆਕਾਸ਼ ਵਿੱਚ ਤਾਰੇ ਦਿਸਣ ਲੱਗ ਜਾਣ।
ਸ੍ਰੀ ਰਾਮ ਰਾਏ ਜਬ ਕਹਿਓ,
ਜਦੋਂ ਰਾਮ ਰਾਏ ਨੇ ਇਹ ਬਚਨ ਕਹੇ,
ਉੱਪਰ ਗਗਨ ਦਿਸ਼ਾ ਤਬ ਲਹਿਓ,
ਆਕਾਸ਼ ਵੱਲ ਨੂੰ ਦੇਖਿਆ ਬਚਨ ਕਹਿ ਕੇ,
ਸੂਰਜ ਜੋਤ ਮੰਦ ਹੋਏ ਗਈ,
ਸੂਰਜ ਦਾ ਸਤਨੀ ਪ੍ਰਕਾਸ਼ ਘਟ ਗਿਆ।
ਉਡਗਣ ਸਬਨ ਦਿਖਾਈ ਦਈ,
ਸਾਰੀ ਕਚਹਿਰੀ ਜਿੰਨੇ ਲੋਕ ਬੈਠੇ ਸੀ ਸਭ ਨੂੰ ਤਾਰੇ ਦਿਸਣ ਲੱਗ ਗਏ, ਜਿਵੇਂ ਰਾਤ ਨੂੰ ਤਾਰੇ ਦਿਸਦੇ ਨੇ।
ਕਹਿਓ ਭਲੋਕੇ ਅਬ ਅਸਮਾਨ,
ਦੇਖਿਆ ਰਾਮ ਰਾਏ ਕਹਿਣ ਲੱਗਾ, ਦੇਖੋ ਹੁਣ ਤੁਸੀਂ ਸਾਰੇ ਸਮਾਨ ਵੱਲ।
ਸ੍ਰੀ ਨਾਨਕ ਕੋ ਤੇਜ ਮਹਾਨ,
ਇਹਨੂੰ ਕਹਿੰਦੇ ਆ ਗੁਰੂ ਨਾਨਕ ਦੇਵ ਜੀ ਦਾ ਬੜਾ ਭਾਰੀ ਤੇਜ ਪ੍ਰਤਾਪ ਹੈ, ਦੇਖੋ ਕਾ ਤਾਰੇ ਦਿਸ ਰਹੇ।
ਸੰਤ ਸਭਾ ਮੈਂ ਬਚਨ ਉਠਾਏ,
ਸਾਰੇ ਸੁਣ ਕੇ ਰਾਮ ਰਾਏ ਦੇ ਬਚਨ ਮੂੰਹ ਤਾਹਾਂ ਨੂੰ ਚੱਕ ਕੇ ਦੇਖਦੇ।
ਦਿਨ ਮੈਂ ਉਡਗਣ ਗਗਨ ਦਿਖਾਏ,
ਆਕਾਸ਼ ਵਿੱਚ ਦਿਨੇ ਹੀ ਤਾਰੇ ਦਿਖਾ ਦਿੱਤੇ ਰਾਮ ਰਾਏ ਨੇ।
ਹੇਰ ਹੇਰ ਅਚਰਜੋਰ ਹੋਏ,
ਦੇਖ ਦੇਖ ਕੇ ਹੈਰਾਨ ਹੋ ਰਹੇ ਨੇ।
ਜਾਣਤ ਪਏ ਤੇਜ ਸਭ ਕੋਏ,
ਜਾਣ ਲਿਆ ਸਭ ਨੇ ਕਿ ਸਭ ਤੋਂ ਉੱਚਾ ਗੁਰੂ ਨਾਨਕ ਦੇਵ ਜੀ ਦਾ ਤੇਜ ਪ੍ਰਤਾਪ ਹੈ। ਤੋ ਸਤ ਸੰਗਤ ਜੀ, ਸੂਰਜ ਦਾ ਪ੍ਰਕਾਸ਼ ਆ ਜਿਹੜਾ ਤਮੋ ਗੁਣੀ ਹੈ, ਸਾੜਦਾ ਹੈ, ਸਾਰਿਆਂ ਨੂੰ ਸੁਖਦਾਇਕ ਨਹੀਂ ਔਰ ਸਾਰੀਆਂ ਰੁੱਤਾਂ 'ਚ ਸੁਖਦਾਇਕ ਨਹੀਂ। ਸਿਆੜ ਵਿੱਚ ਸੂਰਜ ਦੀ ਧੁੱਪ ਚੰਗੀ ਲੱਗਦੀ ਹੈ, ਗਰਮੀ ਨੂੰ ਸਤ ਸੰਗਤ ਜੀ ਹਰ ਕੋਈ ਡਰਦਾ ਧੁੱਪ ਤੋਂ। ਇਸੇ ਤਰ੍ਹਾਂ ਇਹ ਤਮੋ ਗੁਣੀ ਪ੍ਰਕਾਸ਼ ਮੰਨਿਆ, ਚੰਦਰਮਾ ਦਾ ਪ੍ਰਕਾਸ਼ ਸਤੋ ਗੁਣੀ ਮੰਨਿਆ ਹੈ, ਉਹ ਵੀ ਸਾਰਿਆਂ ਨੂੰ ਸੁੱਖ ਰੂਪ ਨਹੀਂ, ਵਿਛੋੜੇ ਵਾਲੇ ਪਤੀ ਸਤੀ ਨੂੰ ਦੁੱਖ ਰੂਪ ਹੈ, ਚੋਰਾਂ ਨੂੰ ਦੁੱਖ ਰੂਪ ਹੈ, ਬਹੁਤ ਤਰ੍ਹਾਂ ਦੇ ਸਤ ਸੰਗਤ ਜੀ। ਇਹ ਸਤੋ ਗੁਣੀ ਪ੍ਰਕਾਸ਼ ਹੈ, ਉਹ ਤਮੋ ਗੁਣੀ ਪ੍ਰਕਾਸ਼ ਹੈ। ਇਸ ਤਰ੍ਹਾਂ ਬੁੱਧੀ, ਬਿਜਲੀ, ਅਗਨੀ, ਚੰਦ, ਸੂਰਜ, ਤਾਰੇ, ਇਹ ਖੱਟ ਜੋਤੀ ਮੰਨੇ ਨੇ ਜਿਹੜੇ ਪ੍ਰਕਾਸ਼ ਦੇ ਨੇ। ਸਮੇਂ ਜੋਤ ਜੋਤ ਹੈ ਸੋਏ ਤਿਹਦੇ ਚਾਨਣ ਸਮੇਂ ਚਾਨਣ ਹੋਏ। ਇਹਨਾਂ ਚੌਹ ਛਿਆਂ ਦੇ ਵਿੱਚ ਜਿਹੜਾ ਚਾਨਣ ਹੈ ਵਾਹਿਗੁਰੂ ਦੀ ਸੱਤਾ ਪਾ ਕੇ ਪ੍ਰਕਾਸ਼ ਰਹੇ ਨੇ। ਲੇਕਿਨ ਇਹ ਜਿਹੜੇ ਪ੍ਰਕਾਸ਼ ਨੇ ਮਥਾ ਕੋਈ ਸਮਝ ਜਾਵੇ, ਕਈ ਵਾਰੀ ਜੇ ਕੋਈ ਭਜਨ ਸਿਮਰਨ ਕਰਨ ਲੱਗਦਾ ਹੈ ਤਾਂ ਅਗਲੀ ਗੱਲ ਆਪਣੇ ਅੰਦਰ ਨਾੜੀਆਂ ਨੇ ਸਤਸੰਗ ਜੀ ਸਿਰ 'ਚ ਉਹ ਐਂ ਚਮਕਦੀਆਂ, ਉਹਨਾਂ ਦੇ ਵਿੱਚ ਗੁਣ ਹੈ ਜਿਵੇਂ ਹੱਟ ਟਿਆਣਾ ਨਹੀਂ ਹੁੰਦਾ ਜਿਹਨੂੰ ਯੁਗ ਨੂੰ ਵੀ ਕਹਿ ਦਿੰਦੇ, ਉਹਦੇ ਫੰਗਾਂ ਵਿੱਚ ਚਮਕ ਹੁੰਦੀ ਹੈ। ਇਸੇ ਤਰ੍ਹਾਂ ਉਹ ਨਾੜੀਆਂ ਸਤਸੰਗ ਜੀ ਚਮਕਦੀਆਂ ਜਦੋਂ ਬਿਰਤੀ ਇਕਾਗਰ ਹੁੰਦੀ ਹੈ ਗੁਰਮੁਖ ਦੀ ਕਿਸੇ ਦੀ, ਉਸ ਵੇਲੇ ਅੰਦਰ ਪ੍ਰਕਾਸ਼ ਜਿਹਾ ਟਹਿਕਦਾ ਪ੍ਰਤੀਤ ਹੁੰਦਾ। ਕੋਈ ਕਹਿਣਗੇ ਮੱਥੇ 'ਤੇ ਧਿਆਨ ਧਾਰੋ, ਕੋਈ ਕਹਿੰਦਾ ਨੱਕ ਦੀ ਕਰੂੰਬੜੀ 'ਤੇ, ਜਿਹਦਾ ਨੱਕ ਮਿੱਟ ਮਿੱਡਾ ਉਹ ਵਿਚਾਰਾ ਉਹ ਕੀ ਕਰੂਗਾ। ਇਹੋ ਜਿਹੇ ਸਤਸੰਗ ਜੀ ਲੋਕ ਜੁਗਤੀਆਂ ਦੱਸਦੇ ਨੇ, ਜਿਹੜੇ ਭੋਲੇ ਭਾਲੇ ਨੇ ਸਤਸੰਗ ਜੀ ਉਸੇ ਤਰ੍ਹਾਂ ਹੀ ਵਿਚਾਰੇ ਕਰੀ ਜਾਂਦੇ। ਸੋ ਜੇ ਕਿਤੇ ਉਹ ਸਤਸੰਗ ਜੀ ਪ੍ਰਕਾਸ਼ ਦਿਸੇ ਨਾੜੀਆਂ ਦਾ, ਇਹ ਨਹੀਂ ਸਮਝਣਾ ਕਿ ਹੁਣ ਵਾਹਿਗੁਰੂ ਦਾ ਪ੍ਰਕਾਸ਼ ਹੋ ਰਿਹਾ ਹੈ। ਸਵੈ ਅਨੁਭਵ ਰੂਪ ਸਤਸੰਗ ਜੀ ਉਹਦਾ ਪ੍ਰਕਾਸ਼ ਹੈ। ਐਸੇ ਡੂੰਘੇ ਗਿਆਨ ਨੂੰ ਸਤਸੰਗ ਜੀ ਨਾ ਹੀ ਇਹਨਾਂ ਨੇ ਸਮਝਣਾ ਸੀ, ਮਾਸਾਹਾਰੀ ਹਲਾਲ ਖਾਣ ਵਾਲੇ ਗਊ ਦੇ ਮਾਸ ਨੂੰ ਬੇਈਮਾਨ ਕੁੱਟਣ ਸਤਸੰਗ ਜੀ ਮਿਲਾਣਿਆ ਨੇ, ਨਾ ਹੀ ਰਾਮ ਰਾਏ ਇਹਨਾਂ ਨੂੰ ਦੱਸ ਰਹੇ ਨੇ। ਅਧਿਕਾਰੀ ਤੋਂ ਬਿਨਾਂ ਦੱਸਣਾ ਵੀ ਨਜਾਯੋਗ ਨਹੀਂ ਹੈ। ਅੱਗ ਤੋਂ ਬਿਨਾਂ ਸਤਸੰਗ ਜੀ ਹਵਨ ਉੱਤੇ ਕਰਨਾ, ਸਵਾਹ ਦੇ ਉੱਤੇ ਕਿਸੇ ਸਿਆਣਪ ਲਿਖੀ ਹੋ ਤਾਂ ਸਵਾਹ ਭਾਂਡੇ ਮਾਂਜਣ ਤੋਂ ਵੀ ਜਾਊਗੀ। ਇਸੇ ਤਰ੍ਹਾਂ ਰਾਮ ਰਾਏ ਨੇ ਦਿਨੇ ਤਾਰੇ ਦਿਖਾ ਕੇ ਰੱਖ ਦਿੱਤੇ, ਆਹ ਦੇਖੋ ਸੂਰਜ ਦਾ ਪ੍ਰਕਾਸ਼ ਮੱਧਮ ਪਾ ਦਿੱਤਾ ਹੈ। ਪਰ ਇਹਨਾਂ ਨੂੰ ਇਹ ਨਹੀਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਨਾ ਸੂਰਜ ਪੁੱਜ ਸਕਦਾ ਨਾ ਚੰਦਰਮਾ ਪੁੱਜ ਸਕਦਾ ਹੈ, ਇਹ ਭਾਵੇਂ ਲੱਖਾਂ ਚੜ ਜਾਣ ਇਹ ਗਿਆਨ ਦਾ ਪ੍ਰਕਾਸ਼ ਨਹੀਂ ਕਰ ਸਕਦੇ। ਇਹ ਆਪਣੀਆਂ ਨੇਤਰਾਂ ਨੂੰ ਮਦਦ ਦੇ ਸਕਦੇ ਨੇ ਦੇਖਣ ਦੀ, ਇਹ ਪ੍ਰਕਾਸ਼ ਹੋਰ ਹੈ।
ਸਗਰੇ ਪੁਰ ਮੈਂ ਰੌਲਾ ਭਰਿਓ,
ਸਾਰੀ ਪੁਰੀ ਵਿੱਚ ਰੌਲਾ ਪੈ ਗਿਆ ਦਿੱਲੀ 'ਚ।
ਦਿਨ ਮੈਂ ਤਾਰਨ ਬ੍ਰਿੰਦ ਨਿਹਰਿਓ,
ਸਾਰੇ ਲੋਕ ਦੇਖਦੇ ਨੇ ਦਿੱਲੀ ਦੇ ਤੁਹਾਨੂੰ ਆਕਾਸ਼ ਨੂੰ, ਕਹਿੰਦੇ ਤਾਰੇ ਦਿਸੀ ਜਾਂਦੇ ਨੇ ਅੱਜ ਦੁਪਹਿਰੇ ਹੀ।
ਕਰਾਮਾਤ ਗੁਰਤਾਤ ਲਗਾਈ,
ਇਹ ਤਾਂ ਗੁਰੂ ਕੇ ਸਾਹਿਬਜ਼ਾਦੇ ਨੇ ਕਰਾਮਾਤ ਦਿਖਾਈ ਹੈ।
ਸੂਰਜ ਕੀ ਅਬ ਜੋਤ ਦਬਾਈ,
ਸੂਰਜ ਦੀ ਜਿਹੜੀ ਜੋਤ ਸੀ ਪ੍ਰਕਾਸ਼ ਘਟਾ ਦਿੱਤਾ।
ਉਹਨੇ ਇੱਕ ਦਿਨ ਮੈਂ ਸਵਾ ਮਝਾਰ,
ਇੱਕ ਦਿਨ ਸਤਸੰਗ ਜੀ ਸਭਾ ਦੇ ਵਿੱਚ
ਆਇਓ, ਸ੍ਰੀ ਹਰਿ ਰਾਏ ਕੁਮਾਰ,
ਗੁਰੂ ਹਰਿ ਰਾਏ ਸਾਹਿਬ ਜੀ ਦੇ ਪੁੱਤਰ ਸਾਹਿਬਜ਼ਾਦੇ ਰਾਮ ਰਾਏ ਆ ਕੇ ਬੈਠੇ,
ਸਾਦਰ ਬੈਠੇ ਸਭਨ ਮਾਹੂ,
ਸਾਰੇ ਸਤਿਕਾਰ ਦੇ ਨਾਲ ਬੈਠੇ ਨੇ।
ਖੇਲੇ ਚੌਪਰ ਚਾਹੋ ਸ਼ਾਹੂ,
ਬਾਦਸ਼ਾਹ ਨੇ ਪਾਸਾ ਖੇਡਣਾ ਚਾਹਿਆ।
ਮਹਿਦ ਖਿਲਾਰੀ ਨਿਪਟ ਬੁਲਾਏ,
ਖਿਲਾਰੀ ਪਾਸਾ ਖੇਡਣ ਵਾਲੇ ਚੌਪੜ ਹੋਰ ਬੁਲਾਲੇ ਬਹੁਤ,
ਸਭ ਦੇ ਜਿੱਤੇ ਜੇ ਦਾਵ ਲਗਾਏ,
ਜਿਨ੍ਹਾਂ ਨੂੰ ਦਾਅ ਲਾਉਂਦਾ ਸਾਰਿਆਂ ਨੂੰ ਜਿੱਤੀ ਜਾਂਦਾ ਨਰੰਗਾ।
ਹਮ ਤੁਮ ਖੇਲੇ ਸਤਿਗੁਰ ਆਨੰਦ,
ਉਸ ਵੇਲੇ ਨਰੰਗਾ ਕਹਿੰਦਾ ਹੇ ਗੁਰੂ ਕੇ ਸਾਹਿਬਜ਼ਾਦੇ ਰਾਮ ਰਾਏ, ਆਪਾਂ ਦੋਨੋਂ ਬਾਜੀ ਲਾ ਕੇ ਦੇਖ ਲਈਏ, ਆਪ ਨਹੀਂ ਸੀ ਖੇਡਣਾ ਚਾਹੁੰਦੇ, ਗੁਰਸਿੱਖ ਤਾਂ ਸ਼ੋਈ ਪਾਸ਼ਾ ਹੋਇਆ, ਇਹੋ ਜਿਹਾ ਨਹੀਂ ਕਦੇ ਖੇਡਿਆ ਕਰਦੇ। ਰਾਮ ਰਾਏ ਨੂੰ ਮੱਲੋ ਮੱਲੀ ਨਰੰਗਾ ਕਹਿੰਦਾ ਆਓ ਖੇਡੀਏ,
ਦਾਵ ਲਗਾਏ ਲਗਾਏ ਬਲਿੰਦ,
ਦਾਅ ਲਾਉਣ ਲੱਗ ਗਏ ਦੋਨਾਂ ਪਾਸਿਆਂ ਤੋਂ।
ਸਨਮੁਖ ਗੁਰਸਤ ਅਰਪਤ ਸ਼ਾਹੂ,
ਇੱਕ ਪਾਸੇ ਬਾਦਸ਼ਾਹ ਬੈਠਾ ਇੱਕ ਪਾਸੇ ਰਾਮ ਰਾਏ ਬੈਠਾ।
ਮਨ ਵਿਛਾਇਓ ਚੌਪੜ ਮਾਹੂ,
ਚੌਪੜ ਵਿਚਾਲੇ ਵਿਛਾ ਲਈ,
ਸੋਲੇ ਨਰਦਰੋ ਪਾਸੇ ਤੀਨ,
ਇੱਧਰ ਸਤਸੰਗ ਜੀ ਪਾਸਾ ਡਾਲਣੇ ਗੇਰਦੇ ਨੇ, ਜਿਹੜੇ ਨਰਦਾਂ ਨੇ ਸੋਲਾਂ ਉਹਨਾਂ ਨੂੰ ਚਲਾਉਂਦੇ ਨੇ।
ਲੱਗ ਜਵਾਹਰ ਕੰਚਨ ਪੀਣ,
ਉਹਨਾਂ ਨੂੰ ਸਤਸੰਗ ਜੀ ਚੂਨੀਆਂ ਨਿੱਕੇ ਨਿੱਕੇ ਹੀਰੇ ਉਹਨਾਂ ਨੂੰ ਲੱਗੇ, ਬੜੇ ਸੋਹਣੀਆਂ ਨਰਦਾਂ ਹਨ।
ਅਤ ਸੁੰਦਰ ਜੋ ਕਰੇ ਬਣਾਵਨ,
ਬਹੁਤ ਹੀ ਪਾਸਾ ਚੌਪੜ ਸੋਹਣੀ ਬਣਾਈ ਹੋਈ ਹੈ ਚੂਨੀਆਂ।
ਚੌਪੜ ਚਾਰੋਂ ਦਿਸ਼ਾ ਸੁਹਾਵਨ,
ਚਾਰ ਛਪੇਰਿਓ ਸੋਭਦਾ ਇਹ ਪਾਸਾ।
ਪ੍ਰਥਮ ਗਲਾ ਲਗਾਇਓ ਸ਼ਾਹੂ,
ਪਹਿਲਾਂ ਸਤਸੰਗ ਜੀ ਇਸ ਨੇ ਦਾ ਲਾਇਆ।
ਤਰ ਦੀ ਨਾਰ ਹਜ਼ਾਰ ਸੁਮਾਹੋ,
ਹਜ਼ਾਰ ਮੋਹਰ ਰੱਖ ਦਿੱਤੀ, ਕਹਿਣ ਲੱਗਾ ਲਓ ਚਾਹੇ ਜਿੱਤ ਲਓ ਚਾਹੇ ਮੈਂ ਜਿੱਤ ਜਾਵਾਂ, ਮੈਨੂੰ ਤੁਹਾਨੂੰ ਦੇਣੀ ਪਊਗੀ, ਆ ਮੈਂ ਪਹਿਲਾਂ ਹਜ਼ਾਰ ਲਾਉਣਾ।
ਪਾਸੇ ਲਗੇ ਗੇਰ ਬੇਦੋ,
ਆਪਸ ਵਿੱਚ ਹੀ ਦੋਨਾਂ ਪਾਸੇ ਤੋਂ ਜਦੋਂ ਪਾਸਾ ਖੇਡਣ ਲੱਗੇ ਸ਼ੁਰੂ ਕਰਤੇ ਡਾਲਣੇ ਗੇਰ ਨੇ।
ਕਹੇ ਗੁਰੂ ਸਤ ਪਰ ਹੈ ਸੋ,
ਜੋ ਰਾਮ ਰਾਏ ਜੀ ਚਾਹੁੰਦੇ ਨੇ ਵੀ ਸਾਨੂੰ ਮੈਨੂੰ ਪਾਉਂ ਬਾਰਾਂ ਆਉਣ ਜਾਂ ਕਿਵੇਂ, ਉਹੀ ਓਨੇ ਹੀ ਆਉਂਦੇ ਨੇ।
ਨਰਦ ਚਾਹੇ ਮਾਰੀ ਤਿਸ ਮਾਰੇ,
ਜਿਹੜੀ ਨਰਦ ਨੂੰ ਰੰਗੇ ਦੀ ਨੂੰ ਮਾਰਨਾ ਚਾਹੁਣ ਮਾਰ ਲੈਂਦੇ ਨੇ।
ਜੋ ਚਾਹੇ ਰਾਖਣ ਤਿਸੇ ਅਵਾਰੇ,
ਜਿਹਨੂੰ ਸਤ ਸੰਗਤ ਜੀ ਇਹ ਬਚਾਉਣਾ ਚਾਹੁੰਦੇ ਨੇ, ਨਰਦ ਨੂੰ ਆਪਣੀ ਨੂੰ ਬਚਾ ਲੈਂਦੇ ਨੇ।
ਇਮਨੇ ਚ ਅੱਠ ਨਰਦ ਪਕਾਈ,
ਇਹ ਅੱਠੇ ਨਰਦਾਂ ਆਪਣੀਆਂ ਤਾਂ ਜੋਟਾ ਜੋਟਾ ਲਿਜਾ ਕੇ ਅੰਦਰ ਪੱਕੀਆਂ ਕਰ ਲਈਆਂ ਰਾਮ ਰਾਏ ਨੇ।
ਸਾਰੇ ਅੰਤਰ ਬਰ ਸਗਲ ਪਗਾਈ,
ਸਾਰੀਆਂ ਪਾਸੇ ਦੇ ਵਿਚਾਲੇ ਲੈ ਗਏ।
ਪਾਚੀ ਨਰਦ ਛਾਓ ਕੀ ਪਾਛੇ,
ਸਾਰੀਆਂ ਕੱਚੀਆਂ ਰਹਿ ਗਈਆਂ ਨਰਦਾਂ ਇਹਦੀਆਂ ਰੰਗੇ ਦੀਆਂ।
ਨਹੀਂ ਦਿਨਾਰ ਜੀਤ ਕਰੇ ਆਸ਼ੇ,
ਹਜ਼ਾਰ ਮੋਹਰ ਜਿੱਤ ਲਈ ਸਤਸੰਗ ਜੀ ਪਹਿਲੀ ਬਾਜੀ ਸੀ ਰਾਮ ਰਾਏ ਨੇ ਨਰੰਗੇ ਕੋਲੋਂ।
ਚਪਿਓ ਛਾਓ ਪੁਨ ਜੁਗਮ ਹਜ਼ਾਰ,
ਚਿੜ ਗਿਆ ਬਾਦਸ਼ਾਹ ਉਸ ਵੇਲੇ ਆਪਣੀ ਹਾਨੀ ਸਮਝ ਕੇ, 2000 ਫੇਰ ਲਾਤੀ ਫੇਰ ਲੱਗੇ ਬਾਜੀ ਖੇਡਣ।
ਤਰ ਕਰ ਪਾਸੇ ਕੋ ਤਰ ਡਾਰ,
ਪਾਸੇ ਦੇ ਉੱਤੇ ਨਰਦਾਂ ਨੂੰ ਇੱਧਰ ਉਧਰ ਡਾਲਣੇ ਗੇਰ ਕੇ ਹਿਲਾਉਂਦੇ ਨੇ।
ਗੁਰ ਨੰਦਨ ਦੇ ਤਰੜਾਈ,
ਉਸੇ ਤਰ੍ਹਾਂ ਸਤ ਸੰਗਤ ਜੀ ਡਾਲਣੇ ਰੋੜਦੇ ਨੇ ਰਾਮ ਰਾਏ ਵੀ।
ਜੁਗ ਆਨੇ ਕਰ ਲਉ ਪਚਾਈ,
ਜਦੋਂ ਆਉਂਦੇ ਸਤਸੰਗ ਜੀ 9 ਜਾਂ 2 ਜੋਟਾ ਆਉਂਦਾ ਇਹਨਾਂ ਨੂੰ।
ਛਾਓ ਫੂਟ ਕਰ ਨਰਦ ਚਲਾਵੇ,
ਇਹਨੂੰ 3 ਕਾਣੇ ਹੀ ਆਉਂਦੇ ਨੇ ਵਿਚਾਰੇ ਨੂੰ, ਜਦੋਂ ਇਹ ਨਰਦਾਂ ਚਲਾਉਂਦਾ ਕੱਲੀ ਕੱਲੀ ਚੱਲਦੀ ਹੈ।
ਪਹੁੰਚ ਦੂਰ ਤੇ ਤਿਸ ਕੋ ਖਾਵੇ,
ਦੂਰੋਂ ਜਾ ਕੇ ਪਾਸੇ ਤੋਂ ਲਿਆ ਕੇ ਸਤਸੰਗ ਜੀ ਨਰਦਾ ਇਹਦੀ ਨਰਦਾਂ ਨੂੰ ਮਾਰੀ ਜਾਂਦੇ ਆ ਰਾਮ ਰਾਏ ਜੀ।
ਡਲ ਗੇਰਨ ਕੀ ਵਿਦਿਆ ਜੇਤੀ,
ਜਿੰਨੇ ਡਾਲਣੇ ਗੇਰਨ ਦੀ ਵਿਦਿਆ ਹੈ।
ਪਚ ਕੇ ਕਰ ਤੇਤੀ,
ਪਚ ਗਿਆ ਖੱਪ ਖੱਪ ਕੇ ਸਿੱਟ ਕੇ ਡਾਲਣੇ ਦੇਖ ਲਏ ਇਸਨੇ।
ਸਤਿਗੁਰ ਸਤ ਉਚਰਤ ਸੋ ਆਵੇ,
ਸਤਿਗੁਰੂ ਜੀ ਦੇ ਸਾਹਿਬਜ਼ਾਦੇ ਜੋ ਕਹਿ ਦਿੰਦੇ ਨੇ ਉਸੇ ਤਰ੍ਹਾਂ ਹੀ ਦਾ ਆ ਜਾਂਦਾ ਹੈ।
ਇਹੋ ਦਾ ਨੋ ਰੰਗ ਨਹਿ ਪਾਵੇ,
ਰੰਗ ਬਥੇਰਾ ਚਾਹੁੰਦਾ ਵੀ ਮੈਨੂੰ ਦਾ ਆ ਜਾਵੇ, ਇਹਨੂੰ ਆਉਂਦਾ ਹੀ ਨਹੀਂ।
ਦਵੈਸ ਹੰਸਰ ਵੀ ਜੀਤ ਲਈ ਹੈ,
ਸਤਸੰਗ ਜੀ 2000 ਮੋਹਰ ਉਹ ਵੀ ਦੂਜੀ ਬਾਜੀ ਜਿੱਤ ਲਈ ਰਾਮ ਰਾਏ ਨੇ। 3000 ਮੋਹਰ ਬੈਠਿਆਂ ਬੈਠਿਆਂ ਜਿੱਤ ਹਰਾ ਲਈ ਨਰੰਗੇ ਨੇ, ਰਾਮ ਰਾਏ ਜੀ ਜਿੱਤ ਗਏ।
ਛਾਓ ਚਪੇ ਪੁਨ ਹਾਰ ਪਈ ਹੈ,
ਬਹੁਤ ਚਿੜ ਗਿਆ ਨਰੰਗਾ ਮੇਰੀ ਹਾਰ ਹੋ ਗਈ।
3000 ਪੁਨ ਧਰ ਦਿਨਾਰ,
ਇਕੱਠੀਆਂ ਹੀ 3000 ਰੱਖ ਦਿੱਤੀਆਂ ਇਸ ਨੇ।
ਅੱਗੇ ਖੇਲ ਪੇ ਪਾਸੇ ਡਾਰ,
ਜਦੋਂ ਸਤਸੰਗਤ ਜੀ ਖੇਡਣ ਲੱਗੇ ਤੀਜੀ ਬਾਜੀ ਰਾਮ ਰਾਏ ਨਾਲ ਨਰੰਗਾ,
ਦਾਵ ਤੀਸਰੋ ਪ੍ਰਥਮ ਸਮਾਨ,
ਤੀਜਾ ਦਾ ਲਾਉਣ ਲੱਗੇ ਉਸੇ ਤਰ੍ਹਾਂ।
ਜੀਤ ਲੀਨ ਕਰਕੇ ਤਿਸ ਹਾਨ,
ਉਹਨੂੰ ਹਰਾ ਕੇ ਸਤਸੰਗ ਜੀ ਰਾਮ ਰਾਏ ਨੇ ਬਾਜੀ ਜਿੱਤ ਲਈ।
ਫਸਟ ਸੰਸਰ ਜੀਤ ਜਬ ਲਈ,
ਜਦੋਂ 6000 ਮੋਹਰਾਂ ਜਿੱਤ ਲਈਆਂ ਰਾਮ ਰਾਏ ਨੇ।
ਮਦਕ ਸ਼ਾਓ ਨੇ ਮਨ ਚਪ ਭਈ,
ਬਹੁਤ ਹੀ ਚਿੜ ਗਿਆ ਅੰਦਰੋਂ ਕੋਲੇ ਹੋ ਗਿਆ, ਕੋਈ ਜ਼ੋਰ ਨਹੀਂ ਚੱਲਦਾ ਰੰਗੇ ਦਾ।
ਔਰੋਂ ਖਸ਼ਟ 1000 ਲਗਾਈ,
ਇਕੱਠੀ ਹੋਈ ਫਿਰ 6000 ਲਾਤੀ ਚੌਥੀ ਬਾਜੀ ਚ ਵੀ ਮੈਂ ਸਾਰੀਆਂ ਮੁੜਵਾ ਲੂੰਗਾ।
ਜਿੱਤੋਂ ਬੇਰ ਇੱਕ ਜਿੱਤੀ ਹਰਾਈ,
ਕਿ ਜੇ ਮੈਂ ਇੱਕ ਬੇਰ ਜਿੱਤ ਗਿਆ ਸਾਰੀਆਂ ਮੁੜਵਾ ਲੂ 6।
ਸਕਲ ਖਿਲਾਰੀ ਕਰਤ ਸਹਾਏ,
ਸਾਰੀਆਂ ਸਤਸੰਗ ਜੀ ਨਰਦਾਂ ਇੱਧਰ ਉੱਧਰ ਖਿਲਾੜੀਆਂ, ਜਿਹਦੇ ਨਾਲ ਦੇ ਖਿਲਾੜੀ ਸੀ ਨਾ ਉਹ ਵੀ ਨਰੰਗੇ ਦੀ ਸਹਾਇਤਾ ਕਰਦੇ ਨੇ।
ਕਿਸ ਕੋ ਇੱਕ ਚਲੇ ਉਪਾਏ,
ਕਿਸੇ ਦਾ ਇੱਕ ਯਤਨ ਨਹੀਂ ਚੱਲਦਾ, ਇੱਕ ਪਾਸੇ ਇਕੱਲਾ ਰਾਮ ਰਾਏ ਹੈ, ਦੂਜੇ ਪਾਸੇ ਨਰੰਗੇ ਦੇ ਨਾਲ ਨਰੰਗੇ ਦੇ ਮਦਦੀ ਹਨ।
ਪਰੇ ਨਹਿ ਸੋਈ,
ਚਾਹੁੰਦੇ ਨੇ ਦਾ ਲਾਉਣਾ ਪਰ ਦਾ ਉਹਨਾਂ ਪੈਂਦਾ ਹੀ ਨਹੀਂ।
ਬੈਠੇ ਕਣੇ ਕਰੇ ਕਿਆ ਕੋਈ,
ਸਾਰੇ ਬੈਠੇ ਨੇ ਕੀ ਕੋਈ ਕਰ ਸਕਦਾ।
ਰਹੀ ਤਵੇ ਵੀ ਨਰਦ ਪਛਾਰੀ,
ਸਾਰੀਆਂ ਇਹਦੀਆਂ ਕੱਚੀਆਂ ਰਹਿ ਗਈਆਂ ਨਰਦਾਂ ਮਗਰੋਂ।
ਰਚੇ ਉਪਾਏ ਗਿਓ ਪਨਹਾਰੀ,
ਬੜੇ ਯਤਨ ਕੀਤੇ ਪਰ ਸਤਸੰਗ ਦੀ ਚੌਥੀ ਬਾਜੀ ਵੀ ਹਾਰ ਗਿਆ। 12000 ਮੋਹਰ ਕਚਹਿਰੀ ਚ ਬੈਠਾ ਬੈਠਾ ਸਤਸੰਗ ਜੀ ਰਾਮ ਰਾਏ ਦੇ ਸਾਹਮਣੇ ਹਾਰ ਗਿਆ।
ਰਹੇ ਉਪਾਏ ਕਰਤ ਬਹੁ ਤੇਰਾ,
ਬੜੇ ਯਤਨ ਕਰ ਰਹੇ
ਨਹੀਂ ਦਾ ਪਾਸੇ ਸਭ ਗੇਰਾ,
ਸਤਸੰਗ ਜੀ ਦਾ ਇਹਦਾ ਲੱਗਿਆ ਹੀ ਨਾ ਇਹਦਾ ਪਾਸੇ ਦਾ।
ਦੋਹਰਾ 10 ਔਰ 2 ਇਸ ਹੰਸਰ ਕੋ,
10 ਤੇ 2 12000 ਮੋਹਰ,
ਇਮ ਦਿਨਾਰ ਹਰਾਏ,
ਇਹ ਹਾਰ ਖਾ ਕੇ ਰੰਗਾ।
ਪੁਨ ਨਵਾਜ਼ ਕੋ ਸਮੋ ਲੱਖ,
ਜਦ ਨੂੰ ਨਵਾਜ਼ ਦਾ ਸਮਾਂ ਹੋ ਗਿਆ ਸ਼ਾਮ ਨੂੰ ਪੜ੍ਹਨ ਦਾ,
ਉਠਿਓ ਸ਼ਾਓ ਪਛਤਾਏ,
ਪਛਤਾਉਂਦਾ ਹੋਇਆ ਉੱਠ ਖੜਿਆ।
ਜੀਤ ਮੋਹਰ ਨੇ ਸੰਗ ਲੈ,
ਜਿਹੜੀਆਂ ਜਿੱਤੀਆਂ ਸੀ ਮੋਹਰਾਂ ਰਾਮ ਰਾਏ ਜੀ ਨਾਲ ਲੈ ਗਏ 12000।
ਆਇਓ ਸਿਵਰ ਮਝਾਰ,
ਮਜਨੂੰ ਟਿੱਲੇ ਆਪਣੇ ਡੇਰੇ ਆ ਗਏ।
ਸਕਲ ਸਭਾ ਬਿਸਮਤ ਰਹੇ, ਰਹੀ
ਸਾਰੀ ਸਭਾ ਹੈਰਾਨ ਹੋ ਗਈ
ਰਹੀ ਸ਼ਾਹ ਕੀ ਹਾਰ
ਕਹਿੰਦੇ ਵੀ ਬਾਦਸ਼ਾਹ ਹਾਰ ਖਾ ਗਿਆ ਹੈ
ਆਪ ਸੰਤੋਖ ਸਿੰਘ ਸਭ ਨਹੀਂ
ਭਾਈ ਸਾਹਿਬ ਜੀ ਕਹਿੰਦੇ ਖਾਲਸਾ ਜੀ ਸੁਣੋ ਸਾਰੇ
ਲਿਖਿਓ ਨਾ ਇਨ ਸਮਿਆਨ
ਅੱਜ ਰਾਮ ਰਾਏ ਦੇ ਤੁਸਦਰਸ ਕੋਈ ਹੋਰ ਨਹੀਂ ਸੀ
ਅਰੇ ਵਿਜੈ ਕੋ ਨਹੀਂ ਲਹੇ
ਜਿਹੜਾ ਅੜ ਜਾਂਦਾ ਜਿੱਤ ਨਹੀਂ ਸੀ ਸਕਦਾ ਰਾਮ ਰਾਏ ਨੂੰ
ਸਭ ਹੀ ਰੀਤ ਮਹਾਨ
ਹਰ ਤਰ੍ਹਾਂ ਸਾਰਿਆਂ ਪੱਖਾਂ ਤੋਂ ਵੱਡੇ ਹੀ ਵੱਡੇ ਸਨ ਰਾਮ ਰਾਏ ਜੀ
ਦੋਹਰਾ ਸ੍ਰੀ ਸਤਿਗੁਰ ਨੰਦਨ ਤਹਾ
ਸਤਿਗੁਰੂ ਜੀ ਦੇ ਸਾਹਿਬਜ਼ਾਦੇ ਗੁਰੂ ਹਰ ਰਾਏ ਸਾਹਿਬ ਜੀ ਦੇ
ਵਾਸਤੇ ਸਮਾਂ ਵਿਸਾਲ
ਬਹੁਤ ਸਤ ਸੰਗਤ ਜੀ ਜਦੋਂ ਸਮਾਂ ਲੰਘਿਆ
ਕਰਿਓ ਬਿਤਾਵਨ ਕੋ ਜਬੈ
ਜਦੋਂ ਸਮਾਂ ਲੰਘਾਉਂਦੇ ਰਹੇ ਦਿੱਲੀ ਚ ਰਹਿ ਕੇ
ਮਰੀ ਪਰੀ ਇੱਕ ਕਾਲ
ਇੱਕ ਵਾਰੀ ਸਤਸੰਗ ਜੀ ਪਲੇਗ ਪੈ ਗਈ ਜਿਹਨੂੰ ਮਰੀ ਦੀ ਬਿਮਾਰੀ ਵੀ ਕਹਿੰਦੇ ਪਲੇਗ ਵੀ ਬਜ਼ੁਰਗ ਜਾਣਦੇ ਨੇ ਘਰਾਂ ਦੇ ਘਰ ਪਿੰਡਾਂ ਦੇ ਪਿੰਡ ਖਾਲੀ ਹੋ ਜਾਇਆ ਕਰਦੇ ਸਤਸੰਗਤ ਜੀ ਇਤਨੀ ਲੋਕਾਂ 'ਚ ਸਤਸੰਗ ਜੀ ਬਿਮਾਰੀ ਫੈਲ ਜਾਂਦੀ ਚੂਹੇ ਮਰਦੇ ਸੀ ਕਹਿੰਦੇ ਪਹਿਲਾਂ ਫਿਰ ਉਹ ਪਿੱਸੂਆਂ ਤੋਂ ਸਤਸੰਗਤ ਜੀ ਆਪਣੇ ਕੁੱਲਿਆਂ ਦੇ ਵਿੱਚ ਨਿਕਲਣ ਲੱਗ ਜਾਂਦੀ ਸੀ ਉਹ ਵੱਧ ਜਿਹੀ ਉਹ ਤੋਂ ਤੀਜੇ ਦਿਨ ਬੰਦੇ ਮਰ ਜਾਂਦੇ ਸੀ ਉਹ ਜਦੋਂ ਕਿਤੇ ਉਹ ਬਿਮਾਰੀ ਦੇਖਣਾ ਹਰ ਵੇਲੇ ਸਤਸੰਗ ਜੀ ਸਿਵੇ ਜਗਦੇ ਹੀ ਜਗਦੇ ਕਈ ਕਈ ਇਤਨੀ ਸਤਸੰਗਤ ਜੀ ਬਿਮਾਰੀ ਫੈਲ ਜਾਂਦੀ ਸੀ ਉਹ ਮਰੀ ਦੀ ਬਿਮਾਰੀ ਪਲੇਗ ਦੀ ਦਿੱਲੀ 'ਚ ਪੈ ਗਈ
ਪਇਓ ਤਰਾਸ ਜਬ ਦਿੱਲੀ ਪੁਰ ਮੈਂ
ਸਾਰੀ ਦਿੱਲੀ ਦੇ ਲੋਕ ਡਰ ਗਏ
ਰੁਦਤ ਅਮੁਦਤ ਸੋਗ ਘਰ ਘਰ ਮੈਂ
ਘਰ ਘਰ ਵਿੱਚ ਸੋਗ ਹੋ ਰਿਹਾ ਬਹੁਤ ਦੁੱਖ ਪਾ ਕਰਕੇ ਰੋ ਰਹੇ ਨੇ
ਹਾਹਾਕਾਰ ਮਿੱਤੂ ਕੇ ਤਰਾਸਾ
ਮੌਤ ਦੇ ਡਰ ਦੇ ਸਾਰੇ ਹਾਹਾਕਾਰ ਮਚ ਰਹੀ ਹੈ ਜਿਨ੍ਹਾਂ ਦੇ ਮਰ ਗਏ ਉਹਨਾਂ ਦੇ ਘਰੀ ਰੋਣ ਹੋ ਰਿਹਾ
ਮਰੇ ਤੁਰਤ ਉਪਚਾਰਨ ਆਸਾ
ਕੋਈ ਯਤਨ ਨਹੀਂ ਹੋ ਰਿਹਾ ਛੇਤੀ ਮਰ ਜਾਂਦੇ ਨੇ
ਆਓ ਰੰਗ ਸਭ ਕੇ
ਇੱਕ ਸਾਰ ਕੀ ਗਰੀਬ ਦਾ ਘਰ ਹੈ ਕੀ ਅਮੀਰ ਦਾ ਸਾਰਿਆਂ ਦੇ ਇੱਕੋ ਜਿਹੀ ਬਿਮਾਰੀ ਪੈ ਗਈ
ਪੰਡਿਤ ਮੂਡਣ ਭਰੀ ਪਕਾਰ
ਭਾਵੇਂ ਪੰਡਿਤ ਸੀ ਭਾਵੇਂ ਕੋਈ ਅਨਪੜ੍ਹ ਸੀ ਸਾਰੇ ਵਿਚਾਰੇ ਦੁਖੀ ਨੇ ਪੁਕਾਰਾਂ ਕਰਦੇ ਨੇ
ਘਰ ਘਰ ਰੋਦਤ ਹੈ ਨਰ ਨਾਰੀ
ਘਰ ਘਰ ਸਤਸੰਗ ਜੀ ਸਿਆਪੇ ਰੋਣ ਦੀਆਂ ਆਵਾਜ਼ਾਂ ਪੁਰਸ਼ਾਂ ਇਸਤਰੀਆਂ ਦੀਆਂ ਆਉਂਦੀਆਂ
ਕੇਸੋ ਖਾਰੇ ਮੁਰਸ਼ਾ ਤਾਰੀ
ਬੇਹੋਸ਼ ਹੋ ਕੇ ਬੀਬੀਆਂ ਕੇਸੋ ਖਾੜਦੀਆਂ ਝੱਲਿਆ ਨਹੀਂ ਜਾਂਦਾ ਵਿਛੋੜਾ ਆਪਣੇ ਘਰਦਿਆਂ ਦਾ
ਦਸਤ ਦਮ ਦਸਤ ਬਮਨ ਦੂ ਲੱਗ ਜਾਏ
ਜਿਸ ਵੇਲੇ ਕਿਸੇ ਨੇ ਮਰਨਾ ਹੁੰਦਾ ਪਹਿਲਾਂ ਨਾਲੇ ਦਸਤ ਲੱਗ ਜਾਂਦੇ ਸੀ ਨਾਲੇ ਉਛਾਲੀਆਂ
ਇੱਕ ਦੋ ਜਾਮ ਭਿਖੇ ਮਿਰਤ ਪਾਏ
ਬਸ ਦੋ ਤਿੰਨ ਪਹਿਰਾਂ ਦੇ ਅੰਦਰ ਅੰਦਰ ਬੰਦਾ ਮਰ ਜਾਂਦਾ ਸੀ
ਪਰ ਉਪਚਾਰ ਵੈਦ ਪਚਹਾਰੇ
ਜਿੰਨੇ ਦਿੱਲੀ ਦੇ ਵੈਦ ਸੀ ਯਤਨ ਇਲਾਜ ਕਰ ਕਰਕੇ ਥੱਕ ਗਏ
ਨਹੀਂ ਬਸ ਚੱਲੇ ਸੋ ਕੌਣ ਵਿਚਾਰੇ
ਬਥੇਰੇ ਕੀ ਕਾਹਦੀ ਹੋਰ ਵਿਚਾਰ ਕਰਨ ਦਵਾਈਆਂ ਦੀ ਕੋਈ ਜ਼ੋਰ ਨਹੀਂ ਚੱਲਿਆ
ਸਾਉ ਸਭਾ ਮੈਂ ਨਿਤ ਪ੍ਰਤ ਬਾਤੀ
ਰੋਜ਼ ਬਾਦਸ਼ਾਹ ਨਰੰਗੇ ਦੀ ਕਚਹਿਰੀ 'ਚ ਬੱਤ ਹੁੰਦੀ ਹੈ
ਕਰੇ ਸਭਾ ਮੈਂ ਮ੍ਰਿਤ ਜਿਸ ਭਾਂਤੀ
ਜਿਵੇਂ ਰੋਜ਼ ਦਿੱਲੀ ਦੇ ਵਿੱਚ ਲੋਕ ਮਰਦੇ ਨੇ ਜ਼ਿਕਰ ਚਲਾਉਂਦੇ ਨੇ ਬਾਦਸ਼ਾਹ ਕੋਲੇ ਵੀ
ਅੱਜ ਪੁਰੀ ਮੈਂ ਇੱਥੇ ਮਰੇ
ਬਾਦਸ਼ਾਹ ਨੂੰ ਦੱਸ ਦਿੰਦੇ ਹੇ ਬਾਦਸ਼ਾਹ ਜੀ ਅੱਜ ਦਿੱਲੀ ਵਿੱਚ ਇੰਨੇ ਸੌ ਮਰ ਗਿਆ
ਵਹਿਰ ਥਾਨ ਸ਼ਮਸ਼ਾਨ ਭਰੇ
ਜਾ ਕੇ ਦੇਖ ਲੋ ਭਰਿਆ ਪਿਆ ਜਿੱਥੇ ਮੜੀਆਂ ਹਨ ਮਸਾਣ ਭੂਮਿਕਾ ਉੱਥੇ ਵੀ ਸਿਵੇ ਹੀ ਸਿਵੇ ਜਗਦੇ ਹੈ ਜਿੱਥੇ ਕਬਰਾਂ ਨੇ ਉੱਥੇ ਦੱਬਣ ਨੂੰ ਥਾਂ ਨਹੀਂ ਮਿਲਦਾ
ਸੈਂਕੜੇ ਸੈਂਕੜ ਜਾ ਰਹੇ
ਸੈਂਕੜੇ ਜਾਲ ਦਿੱਤੇ ਹਿੰਦੂਆਂ ਨੇ ਸੈਂਕੜੇ ਮੁਸਲਮਾਨਾਂ ਨੇ ਦੱਬੇ ਨੇ
ਆਵਤ ਜਾਤੇ ਰੁਦਤ ਪਕਾਰੇ
ਹਰ ਵੇਲੇ ਆਉਂਦੇ ਜਾਂਦੇ ਰੋਂਦੇ ਹਨ
ਵੈਦ ਫਿਰਦੇ ਉਹ ਤਲਾਵਤ
ਲੱਠੇ ਫਿਰਦੇ ਨੇ ਵੈਦ ਕੋਈ ਇਲਾਜ ਨਹੀਂ ਹੋ ਰਿਹਾ
ਕੇਤਕ ਔਖਤ ਦੌਲਤ ਲਿਆਵਤ
ਕਿਤਨੇ ਦਵਾਈਆਂ ਲਿਆਉਂਦੇ ਨੇ ਨੱਠ ਨੱਠ ਕੇ
ਛਾਓ ਨਿਕਟ ਕੇ ਨਿਤ ਕੇਤਕ ਮਰੇ
ਕਿਤਨੇ ਤਾਂ ਨਿਕਟ ਬਾਤੀ ਜਿਹੜੇ ਕਚਹਿਰੀ ਚਾਉਣ ਵਾਲੇ ਸੀ ਨਾ ਨਰੰਗੇ ਕੋਲੇ ਉਹ ਵੀ ਮਰ ਗਏ
ਜੀਵਤ ਮਾਂ ਤਰਾਸ਼ ਕਹੋ ਕਰੇ
ਜਿਹੜੇ ਜਿਉਂਦੇ ਨੇ ਉਹ ਡਰਦੇ ਨੇ ਵੀ ਸਾਡੀ ਵਾਰੀ ਆਈ ਖੜੀ ਹੈ
ਇੱਕ ਵਾਰ ਕਿਆ ਕਿਆਮਤ ਆਈ
ਇੱਕ ਵਾਰੀ ਕੀ ਪਲੋ ਹੀ ਆ ਗਈ ਐ ਡਰਦੇ ਹਨ
ਮਰੇ ਹਜ਼ਾਰੋਂ ਨਹਿਤ ਬਿਲਮਾਈ
ਦੇਰ ਨਹੀਂ ਲੱਗਦੀ ਹਜ਼ਾਰਾਂ ਦੀ ਗਿਣਤੀ ਮਰ ਚੁੱਕੇ ਦਿੱਲੀ ਦੇ ਆਦਮੀ
ਔਖਤ ਦਈ ਲਗੇ ਨਹਿ ਕਾਨੂੰ
ਦਵਾਈਆਂ ਬਥੇਰੀਆਂ ਦਿੱਤੀਆਂ ਕਿਸੇ ਨੂੰ ਦਵਾਈ ਕੰਮ ਹੀ ਨਹੀਂ ਕਰਦੀ ਲੱਗਦੀ ਨਹੀਂ
ਬਮਨ ਦਸ ਲਾਗੇ ਦੁੱਖ ਮਾਹੂ
ਦੁੱਖ ਰੂਪ ਦਸਤ ਤੇ ਟੱਟੀਆਂ ਲੱਗ ਜਾਂਦੀਆਂ ਇਸ ਤਰ੍ਹਾਂ ਉਛਾਲੀਆਂ
ਉੱਚੇ ਚੜਿਓ ਸ਼ਾਹ ਸੁਣ ਸਰੋਣ
ਸਤਸੰਗਤ ਜੀ ਬਾਦਸ਼ਾਹ ਉੱਚੇ ਆਪਣੇ ਕਿਲੇ ਦੇ ਅਟਾਰੀ ਤੇ ਚੜਿਆ ਜਿਸ ਵੇਲੇ ਚਾਰ ਛਪੇਰੇ ਦਿੱਲੀ ਵੱਲ ਨੂੰ ਤੱਕਿਆ ਸਾਰਿਆਂ ਪਾਸਿਆਂ ਤੋਂ ਰੋਣ ਦੀਆਂ ਆਵਾਜ਼ਾਂ ਸੁਣੀਆਂ ਇਸਨੇ
ਪੀਟਤ ਰੋਦਤ ਜਿਤ ਕਿਤ ਪਾਉਣ
ਜਿੱਥੇ ਕਿੱਥੇ ਘਰਾਂ ਚ ਲੋਕ ਪਿੱਟਦੇ ਨੇ ਰੋਂਦੇ ਹਨ
ਤਿਸ਼ਿਨ ਚਿਤ ਮਹਿ ਇਮ ਫੁਰਿਆਈ,
ਉਸ ਵੇਲੇ ਦੇ ਮਨ ਵਿੱਚ ਫੁਰਿਆਈ ਨੁਰੰਗੇ ਦੇ,
ਸਤਿਗੁਰ ਸਤਸੰਗ ਕਹੋ ਬੁਲਾਈ,
ਅੱਜ ਮੈਂ ਬੁਲਾ ਕੇ ਰਾਮ ਰਾਏ ਨੂੰ ਬੇਨਤੀ ਕਰਾਂ,
ਸੋ ਇਹ ਤ੍ਰਾਸ ਮਿਟਾਵਨ ਜੋਗ,
ਉਹ ਇਹ ਭੈ ਚੱਕ ਸਕਦੇ ਨੇ ਮੌਤ ਦਾ ਬਿਮਾਰੀ ਦਾ,
ਜਿਸ ਤੇ ਬਚੇ ਪੁਰੀ ਕੇ ਲੋਕ,
ਜਿਸ ਕਰਕੇ ਦਿੱਲੀ ਪੁਰੀ ਦੇ ਲੋਕ ਬਚ ਜਾਣਗੇ,
ਆਏ ਸਭਾ ਮੈਂ ਬੈਠੋ ਸ਼ਾਹੂ,
ਆ ਕੇ ਕਚਹਿਰੀ ਚ ਨਰੰਗਾ ਬੈਠ ਗਿਆ,
ਗੁਰਸਤ ਕੋ ਬੁਲਵਾਇਓ ਪਾਹੂ,
ਗੁਰੂ ਕੇ ਸਾਹਿਬਜ਼ਾਦੇ ਨੂੰ ਵੀ ਬੇਨਤੀ ਕਰਕੇ ਬੁਲਾ ਲਿਆ ਰਾਮ ਰਾਏ ਨੂੰ,
ਬਖਾਨੇ
ਬਹੁਤ ਹੀ ਸਤਸੰਗ ਜੀ, ਅੱਜ ਜਾਂ ਮੰਗੂ ਗਰੀਬਾਂ ਮੰਗੂ, ਹੱਥ ਜੋੜ ਕੇ ਨਰੰਗੇ ਨੇ ਬੇਨਤੀ ਕੀਤੀ,
ਭਰੀ ਪੁਰੀ ਮੈਂ ਭਰੀ ਮਹਾਨੀ,
ਹੇ ਰਾਮ ਰਾਏ ਜੀ ਪਲੇਗ ਮਰੀ ਦੀ ਬਿਮਾਰੀ ਪੈ ਗਈ ਸਾਰੀ ਦਿੱਲੀ ਚ,
ਇਸ ਕੋ ਯਤਨ ਤੁਮਾਰੇ ਯਾਦ,
ਜੇ ਤੁਹਾਡੇ ਯਾਦ ਹੈ ਕੋਈ ਇਲਾਜ ਇਹਦਾ ਯਤਨ ਕਰੋ ਬਿਮਾਰੀ ਤੋਂ ਬਚਣ ਦਾ ਲੋਕਾਂ ਦਾ,
ਜੇਕਰ ਕਰੋ ਹੋਏ ਅਹਿਲਾਦ,
ਜੇ ਤੁਸੀਂ ਇਲਾਜ ਕਰਦੇ ਹੋ ਹਟਾ ਦੇ ਹੋ ਬਿਮਾਰੀ, ਬਹੁਤ ਹੀ ਖੁਸ਼ੀਆਂ ਹੋਣਗੀਆਂ ਸਾਰਿਆਂ ਨੂੰ ਆਨੰਦ,
ਮਾਨਵ ਮਰੇ ਹਜ਼ਾਰੋਂ ਅਵੇ,
ਇੱਕ ਨੀ ਦੋ ਨੀ ਹਜ਼ਾਰਾਂ ਦੀ ਗਿਣਤੀ ਚ ਲੋਕ ਮਰ ਚੁੱਕੇ,
ਤ੍ਰਾਸ ਕਰਤ ਜੇ ਜੀਵਤ ਸਵੇ,
ਜਿਹੜੇ ਜਿਉਂਦੇ ਨੇ ਉਹ ਡਰਦੇ ਨੇ,
ਸਭਿਆਂ ਪਰ ਤੁਮਰੋ ਉਪਕਾਰ,
ਸਾਰਿਆਂ ਤੇ ਹੇ ਰਾਮ ਰਾਜ ਜੀ ਤੁਹਾਡਾ ਪੁੰਨ ਹੈ ਪਰ ਉਪਕਾਰ ਹੈ, ਜੇ ਬਿਮਾਰੀ ਹਟਾ ਦੇਵੋ,
ਅਬ ਇਹੋ ਸੰਕਟ ਦਿਓ ਟਾਰ,
ਜੇ ਦੁੱਖ ਟਟਾਲ ਦਿਓ ਬਿਮਾਰੀ ਦਾ,
ਜੇ ਔਖਦ ਕੋ ਹੋਏ ਬਤਾਵੋ,
ਜੇ ਕੋਈ ਦਵਾਈ ਤੁਹਾਨੂੰ ਪਤਾ ਹੈ ਤਾਂ ਦੱਸ ਦਿਓ, ਅਸੀਂ ਮੰਗਵਾ ਲੈਂਦੇ ਹਾਂ ਕਿਸੇ ਕੋਲੋਂ,
ਅਪਰ ਉਪਾਏ ਤਾਂ ਸੋ ਸਮਝਾਵੋ,
ਹੋਰ ਕੋਈ ਯਤਨ ਆ ਉਹ ਵੀ ਸਾਨੂੰ ਸਮਝਾ ਦਿਓ,
ਸੁਣ ਸ੍ਰੀ ਰਾਮ ਰਾਏ ਨੇ ਕਹਿਓ,
ਸੁਣ ਕਰਕੇ ਰਾਮ ਰਾਏ ਨੇ ਕਿਹਾ,
ਜੇ ਮ੍ਰਿਤ ਕੋ ਦੁੱਖ ਸਭ ਨੇ ਲਇਓ,
ਕਹਿਣ ਲੱਗੇ ਜੇ ਮੌਤ ਦਾ ਦੁੱਖ ਸਾਰਿਆਂ ਨੇ ਮੰਨਿਆ ਹੈ,
ਤਿਸ ਕੋ ਅਬ ਉਪਾਏ ਕਹਿ ਦੇ,
ਇਹਦਾ ਯਤਨ ਤੁਹਾਨੂੰ ਦੱਸ ਦਿੰਦੇ ਹਾਂ,
ਅਮਰੋ ਚਰਨ ਧੋਏ ਕਰ ਲੇ,
ਰਾਮ ਰਾਏ ਜੀ ਕਹਿੰਦੇ ਸਾਡਾ ਚਰਨ ਧੋ ਲੋ,
ਜਿਸ ਕੇ ਬਮਨ ਦਸਤ ਹੋਏ ਜਾਵੇ,
ਜਿਹਨੂੰ ਉਛਾੜੀਆਂ ਲੱਗਣ ਜਾਂ ਕੋਈ ਦਸਤ ਆਉਣ,
ਜਿਸ ਕੇ ਬਦਨ ਬੇਰ ਇੱਕ ਪਾਵੇ,
ਉਹਦੇ ਮੁੱਖ ਵਿੱਚ ਇੱਕ ਬੂੰਦ ਪਾ ਦਿੱਤੀ ਸਾਡੇ ਚਰਨਾਂ ਦੇ ਅੰਮ੍ਰਿਤ ਜਲ ਦੀ,
ਜੀਤ ਰਹੇ ਸੋ ਮਰੇ ਨਾ ਤਵੇ,
ਉਹ ਮਰੇਗਾ ਨੀ ਜਿਉਂਦਾ ਰਹੇਗਾ, ਸਾਡਾ ਪਰਨ ਅਸੀਂ ਬਚਨ ਦਿੰਦੇ ਹਾਂ,
ਇਸ ਵਿੱਚ ਸੰਕਟ ਹੱਥ ਹੋਏ ਸਵੇ,
ਜਿਉਂ ਸਾਰਾ ਦੁੱਖ ਚੱਕਿਆ ਜਾਊ ਲੋਕਾਂ ਦਾ,
ਸਾਹ ਨੇ ਮੋਦ ਅਪਾਵਾ,
ਬਾਦਸ਼ਾਹ ਨੇ ਸੁਣ ਕੇ ਬੜੀ ਖੁਸ਼ੀ ਧਾਰੀ ਨਰੰਗੇ ਨੇ,
ਸਕਲ ਸਭਾ ਮੈਂ ਪਾਖ ਸੁਣਾਵਾ,
ਸਾਰੀ ਕਚਹਿਰੀ ਚ ਕਹਿ ਕੇ ਸੁਣਾ ਦਿੱਤਾ,
ਡਿੰਡਮ ਫੇਰ ਦੇ ਪੁਰ ਸਾਰੇ,
ਸਾਰੀ ਦਿੱਲੀ ਪੁਰੀ ਸਤ ਸੰਗਤ ਜੀ ਡੌਂਡੀ ਪਟਵਾ ਦਿੱਤੀ ਢੋਲ ਵਾਲੇ ਨੂੰ ਕਹਿ ਕੇ,
ਹੋਏ ਜੋ ਦੁਖੀ ਸੋ ਚਰਨ ਪਖਾਰੇ,
ਜਿਹੜਾ ਕੋਈ ਦੁਖੀ ਆ ਬਿਮਾਰ ਛੇਤੀ ਕਰੋ ਰਾਮ ਰਾਏ ਜੀ ਦੇ ਚਰਨ ਧੋ ਕੇ ਪੀਓ,
ਤਵੇ ਸਭਾ ਮੈਂ ਇੱਕ ਦੋਏ ਕਹਿਓ,
ਸਭਾ ਦੇ ਵਿੱਚ ਵੀ ਇੱਕ ਦੋ ਨੂੰ ਕਹਿ ਦਿੱਤਾ,
ਹਮਰੇ ਸਦਨ ਅਵੇ ਦੁੱਖ ਲਇਓ,
ਕਈਆਂ ਨੇ ਉੱਥੇ ਬੈਠਿਆਂ ਨੇ ਕਿਹਾ, ਕਹਿੰਦੇ ਜੀ ਸਾਡੇ ਵੀ ਘਰ ਵਿੱਚ ਪਰਿਵਾਰ ਵਿੱਚ ਇੱਕ ਦੋ ਨੂੰ ਉਛਾਲੀਆਂ ਲੱਗ ਗਈਆਂ,
ਚਰਨ ਪਖਾਰੇ ਤਤ ਚਿੰਤਾ,
ਛੇਤੀ ਦੇਣੇ ਉਹਨਾਂ ਨੇ ਤਾਂ ਰਾਮ ਰਾਏ ਦੇ ਉਦੋਂ ਹੀ ਚਰਨ ਧੋ ਲਏ,
ਆਇਓ ਸ਼ੀਘਰ ਦੁਖੀ ਮੁਖ ਮਾਹੋ,
ਬੜੇ ਦੁਖੀ ਹੋਏ ਹੋਏ ਘਰ ਆ ਕਰਕੇ ਜਦੋਂ ਮੁੱਖ ਚ ਬੂੰਦਾਂ ਪਾਈਆਂ,
ਤੁਰਤ ਕਸ਼ਟ ਕੋ ਦੂਰ ਬਦਾਰਾ,
ਛੇਤੀ ਦੇਣੇ ਸਤ ਸੰਗਤ ਜੀ ਬਿਮਾਰੀ ਦਾ ਦੁੱਖ, ਜਿਨ੍ਹਾਂ ਨੇ ਬੂੰਦ ਮੁੱਖ ਚ ਪਾ ਲਈ ਚੱਕਿਆ ਗਿਆ ਰੋਗ,
ਆਏ ਸ਼ਾਹ ਟਿਕਤ ਨੇ ਉਚਾਰਾ,
ਉਹਨਾਂ ਨੇ ਜਿਹੜੇ ਕਚਹਿਰੀ ਚ ਨਿਕਟ ਵਰਤੀ ਸੀ ਨਾ ਨਰੰਗੇ ਦੇ, ਉਹਨਾਂ ਨੇ ਛੇਤੀ ਦੇਣੇ ਆ ਕੇ ਦੱਸ ਦਿੱਤਾ ਬਾਦਸ਼ਾਹ ਨੂੰ,
ਚਰਨਾ ਮ੍ਰਿਤ ਜਬ ਪਾਵਨ ਕਰਿਓ,
ਕਹਿੰਦੇ ਹੇ ਬਾਦਸ਼ਾਹ ਸਲਾਮਤ, ਰਾਮ ਰਾਏ ਦੀ ਜਦੋਂ ਚਰਨਾਮਤ ਪਾਈ ਹੈ ਨਾ ਅਸੀਂ ਆਪਣੇ ਰੋਗੀਆਂ ਦੇ ਘਰ ਮੁੱਖਾਂ ਵਿੱਚ, ਜਦੇ ਹੀ ਰਾਜੀ ਹੋ ਗਏ,
ਸਕਲ ਕਸ਼ਟ ਤਾਤਸ਼ਿਨ ਪਰ ਹਰਿਓ,
ਜਦੇ ਹੀ ਸਾਰੇ ਕਸ਼ਟ ਚੱਕੇ ਗਏ,
ਤਬ ਜੇ ਦੁਰਗ ਵਿਖੇ ਦੁੱਖ ਪਾਇਓ, ਤਬ ਜੇ ਦੁਰਗ ਵਿਖੇ ਦੁੱਖ ਪਾਇਓ,
ਹੁਣ ਜਿਹੜਾ ਕਿਲੇ ਵਿੱਚ ਵੀ ਕੋਈ ਦੁਖੀ ਹੈ ਕੋਈ,
ਤਤਕਾਲ ਚਰਨਾਮ੍ਰਿਤ ਦਿਓ,
ਛੇਤੀ ਦੇਣੇ ਉਹਨੂੰ ਚਰਨਾਮ੍ਰਿਤ ਦੇ ਦਿਓ ਰਾਮ ਰਾਏ ਦੀ,
ਸੰਕਟ ਨਸਿਓ ਭਇਓ ਨਾ ਫੇਰ,
ਦੁੱਖ ਚੱਕਿਆ ਜਾਵੇਗਾ ਫੇਰ ਨੀ ਰੋਗ ਆਵੇਗਾ,
ਸੁਣ ਸੁਣ ਨਰ ਆਏ ਸੱਚ ਫੇਰ,
ਇਹ ਸੱਚੀ ਬਾਤ ਸਮਝ ਕੇ ਸੁਣ ਸੁਣ ਕੇ ਸਤ ਸਮਝੀ ਦਿੱਲੀ ਦੇ ਲੋਕਾਂ ਨੇ ਆਉਣਾ ਸ਼ੁਰੂ ਕਰ ਦਿੱਤਾ,
ਸਤਗੁਰ ਸਤ ਗਣਵਿਓ ਤਬ ਡੇਰੇ,
ਇੱਧਰ ਗੁਰੂ ਕੇ ਸਾਹਿਬਜ਼ਾਦੇ ਰਾਮ ਰਾਏ ਜੀ ਆਪਣੇ ਡੇਰੇ ਚਲੇ ਗਏ, ਨੱਠ ਨੱਠ ਕੇ ਲੋਕ ਆਉਂਦੇ ਨੇ ਚਰਨ ਧੋ ਧੋ ਕੇ ਲਿਜਾਂਦੇ ਨੇ ਰਾਮ ਰਾਏ ਜੀ ਦੇ,
ਚਰਨ ਪਖਾਰੇ ਲੈ ਲੈ ਜਾਹੇ,
ਲੈ ਲੈ ਕੇ ਲਈ ਜਾਂਦੇ ਨੇ ਸਤ ਸੰਗ ਜੀ ਆਪੋ ਆਪਣੇ ਪਾਤਰਾਂ ਚ ਪਾ ਕੇ ਜਲ ਨੂੰ,
ਦੁਖੀਆਂ ਕੇ ਪਾਵਤ ਮੁਖ ਜਾਹੇ,
ਘਰਾਂ ਦੇ ਵਿੱਚ ਜਿੰਨੇ ਦੁਖੀ ਬਿਮਾਰੀ ਦੇ ਘੇਰੇ ਹੋਏ ਸਭ ਦੇ ਮੁਖ ਚ ਪਾਉਂਦੇ,
ਤਤਸ਼ਣ ਸੰਕਟ ਸਕਲ ਨਸਾਵੇ,
ਛੇਤੀ ਮਰੀ ਦਾ ਦੁੱਖ ਚੱਕ ਹੋ ਜਾਂਦਾ,
ਸ੍ਰੀ ਰਾਮ ਰਾਏ ਜਸ ਗਾਵੇ,
ਰਾਮ ਰਾਏ ਦਾ ਜਸ ਜਸ ਗਾਉਂਦੇ ਨੇ ਲੋਕ ਦਿੱਲੀ ਦੇ
ਸੰਬੰਧੀ ਜੇ ਮਰੇ ਨਰਨ ਕੇ,
ਜਿਨ੍ਹਾਂ ਦੇ ਸਤਸੰਗ ਜੀ ਸੰਬੰਧੀ ਮਰ ਚੁੱਕੇ ਸੀ,
ਪਛਤਾਵੇ ਗੁਣ ਸਿਮਰ ਮਰਨ ਕੇ,
ਉਹ ਸਤਸੰਗ ਜੀ ਪਛਤਾਉਂਦੇ ਨੇ ਕਿ ਜੇ ਪਤਾ ਹੁੰਦਾ ਵੀ ਰਾਮ ਰਾਜ ਜੀ ਦੇ ਚਰਨਾਂ ਦਾ ਜਿਹੜਾ ਜਲ ਹੈ ਉਹ ਬਚਾ ਦਿੰਦਾ ਸੀ, ਕਿਉਂ ਨਾ ਇਲਾਜ ਪਹਿਲਾਂ ਕਰ ਲੈਂਦੇ,
ਹਮਨੇ ਨਹੀਂ ਚਰਨਾਮ੍ਰਿਤ ਦੇ,
ਅਸੀਂ ਚਰਨਾਮ੍ਰਿਤ ਦੇ ਨਾ ਸਕੇ,
ਬਚਤ ਮਰਨ ਤੇ ਦੁੱਖ ਕੌ ਹੈ,
ਅਸੀਂ ਦੁੱਖ ਨਾਸ ਕਰ ਲੈਂਦੇ, ਸਾਡੇ ਬੰਦੇ ਵੀ ਮਰਨੋਂ ਬਚ ਜਾਂਦੇ,
ਸਫਲਪੁਰੀ ਮੈਂ ਮਾਚੋ ਰੌਰਾ,
ਸਾਰੀ ਪੁਰੀ ਚ ਸਤਸੰਗ ਜੀ ਪਲੇਗ ਦੀ ਬਿਮਾਰੀ ਫੈਲਣੇ ਤੇ ਰੌਲਾ ਮਚ ਗਿਆ,
ਦੌਰ ਦੌਰ ਆਵਤ ਤਿਸ ਠੌਰਾ,
ਸਾਰੇ ਬਹੀਰਾਂ ਘਤਰੀਆਂ ਲੋਕਾਂ ਨੇ ਨੱਠ ਨੱਠ ਕੇ ਮਜਨੂੰ ਟਿੱਲੇ ਆਉਂਦੇ ਨੇ,
ਹਿੰਦੂ ਤੁਰਕ ਰੰਗ ਕਹਿ ਰਹੋ,
ਭਾਵੇਂ ਅਮੀਰ ਨੇ ਭਾਵੇਂ ਗਰੀਬ, ਹਿੰਦੂ ਮੁਸਲਮਾਨ ਜਿੰਨੇ ਲੋਕ ਹਨ,
ਪ੍ਰਸੰਨ ਬਲੋਕ ਪ੍ਰਭਾਉ,
ਪ੍ਰਭਾਵ ਦੇਖ ਕੇ ਰਾਮ ਰਾਜ ਦਾ ਬੜਾ ਖੁਸ਼ ਹੋਏ,
ਪੰਡਿਤ ਮੂੜ ਆਏ ਕਰ ਪਾਸ,
ਅਨਪੜ ਵਿਦਵਾਨ ਸਾਰੇ ਆ ਕੇ ਚਰਨੀ ਮੱਥਾ ਟੇਕਦੇ ਨੇ ਰਾਮ ਰਾਜ ਜੀ ਦੇ,
ਚਰਨਾਮ੍ਰਿਤ ਲੈ ਜੀਵਨ ਆਸ,
ਆਪਣੇ ਜਿਉਣ ਦੀ ਆਸਾ ਰੱਖ ਲੈਂਦੇ ਨੇ ਚਰਨਾਮ੍ਰਿਤ ਲੈ ਕੇ,
ਸਗਲੀ ਪੁਰੀ ਮਰੀ ਜੋ ਪਰੀ,
ਸਾਰੀ ਪੁਰੀ ਚ ਜਿਹੜੀ ਪਲੇਗ ਪਈ ਸੀ,
ਅੱਧ ਦੁੱਖ ਕਰੀ ਸੋ ਤਤ ਸ਼ਿਨ ਹਰੀ,
ਛੇਤੀ ਦੇਣੇ ਜਿਹੜੀ ਦੁੱਖ ਦੇਣ ਵਾਲੀ ਸਤਸੰਗ ਜੀ ਪਲੇਗ ਦੀ ਬਿਮਾਰੀ ਸੀ, ਇੱਕ ਛਿਨ ਵਿੱਚ ਨਾਸ ਕਰ ਦਿੱਤੀ, ਖਤਮ ਕਰ ਦਿੱਤੀ ਰਾਮ ਰਾਏ ਜੀ ਨੇ,
ਸਕਲ ਲੋਕ ਚਰਨਾਮ੍ਰਿਤ ਚਰਨਾਮ੍ਰਿਤ ਲੈ,
ਸਾਰੇ ਲੋਕ ਆ ਕਰਕੇ ਰਾਮ ਰਾਏ ਦੀ ਚਰਨ ਘੋਲ ਲੈਂਦੇ ਹਨ,
ਸ਼ੀਸ਼ੇ ਪਾਏ ਸਦਨ ਧਰ ਦੇਤ,
ਬੋਤਲਾਂ ਚ ਪਾ ਕੇ ਘਰਾਂ ਚ ਰੱਖਦੇ ਨੇ,
ਨਿਸਿਆਦਕ ਮੈਂ ਜਬ ਹੋਏ ਚਾਹੋ,
ਰਾਤ ਨੂੰ ਕਦੋਂ ਵੀ ਕਿਸੇ ਨੂੰ ਬਿਮਾਰੀ ਛਿੜੇ ਜਦੇ ਹੀ ਮੂੰਹ ਚ ਪਾ ਦਿੰਦੇ ਨੇ ਬੂੰਦ,
ਸ਼ੀਖਰ ਦੇਤ ਦੁਖੀਆਂ ਮੁਖ ਮਾਹੂ,
ਦੁਖੀਆਂ ਦੇ ਮੁੱਖ ਚ ਪਾਉਂਦੇ ਹਨ,
ਇਸ ਪ੍ਰਕਾਰ ਪੁਰ ਮਰੀ ਹਟਾਈ,
ਕਿਉਂ ਸਤਸੰਗ ਜੀ ਪਲੇਗ ਦੀ ਬਿਮਾਰੀ ਦਿੱਲੀ ਦੀ ਹਟਾ ਦਿੱਤੀ ਰਾਮ ਰਾਏ ਨੇ,
ਘਰ ਵਿਖੇ ਸ਼ਾਂਤ ਵਰਤਾਈ,
ਘਰਾਂ ਘਰਾਂ ਸ਼ਾਂਤੀ ਵਰਤਾ ਦਿੱਤੀ,
ਮੈਦ ਪ੍ਰਭਾਓ ਸਭਨ ਤਬ ਜਾਣਾ,
ਸਾਰਿਆਂ ਨੇ ਜਾਣ ਲਿਆ ਦਿੱਲੀ ਦੇ ਲੋਕਾਂ ਨੇ ਕਿ ਬਹੁਤ ਵੱਡਾ ਪ੍ਰਤਾਪ ਹੈ ਰਾਮ ਰਾਏ ਦਾ,
ਸਤਿਗੁਰ ਘਰ ਮੈਂ ਅਦਕ ਮਹਾਨਾ,
ਸਤਿਗੁਰੂ ਘਰ ਦੇ ਵਿੱਚ ਵੀ ਵੱਡੀ ਵਡਿਆਈ ਹੈ,
ਜੋ ਇੱਛਕ ਸੋਈ ਸੁਖ ਲਈਅਤ,
ਜੋ ਵੀ ਇੱਛਾ ਧਾਰੇਗਾ ਗੁਰੂ ਘਰ ਵਿੱਚ ਆ ਕੇ ਪੂਰੀ ਹੁੰਦੀ ਹੈ, ਸੁਖ ਹੁੰਦਾ ਹੈ,
ਸੰਕਟ ਅਨੇਕ ਪ੍ਰਕਾਰ ਦਹੀਤ,
ਅਨੇਕਾਂ ਤਰ੍ਹਾਂ ਦੇ ਸੰਕਟ ਗੁਰੂ ਘਰ ਨੂੰ ਵਿਰਤ ਕਰ ਦਿੰਦਾ ਹੈ,
ਘਰ ਸੋ ਜਸ ਹੋਏ ਅਵਦਾਤ,
ਘਰ ਘਰ ਵਿੱਚ ਪ੍ਰਗਟੀ ਸਤਸੰਗ ਜੀ, ਗੁਰੂ ਨਾਨਕ ਦੇਵ ਜੀ ਦਾ ਘਰ ਜਸ ਹੋਣਾ ਸ਼ੁਰੂ ਹੋ ਗਿਆ,
ਮਨੋ ਚੰਦਰ ਕਾ ਸੁੰਦਰ ਰਾਤ,
ਜਿਵੇਂ ਪੁੰਨਿਆ ਦੀ ਸਤਸੰਗ ਜੀ ਰਾਤ ਨੂੰ ਚੰਦਰਮਾ ਦੀ ਚਾਨਣੀ ਥਾਂ ਥਾਂ ਤੇ ਫੈਲ ਰਹੀ ਹੁੰਦੀ ਨਾ ਉੱਜਲ, ਐ ਗੁਰੂ ਕੀ ਮਹਿਮਾ ਥਾਂ ਥਾਂ ਤੇ ਉੱਜਲ ਫੈਲ ਰਹੀ,
ਕੀਰਤ ਮਨੋ ਮਰਾਲਨ ਪਾਤੀ,
ਮਨ ਸਤਸੰਗ ਜੀ ਹੰਸਾਂ ਦੀ ਡਾਰ ਜਿਹੜੇ ਚਿੱਟੇ ਉੱਜਲ ਹੁੰਦੇ ਉਹ ਭੁੱਲੀ ਫਿਰਦੀ ਆ, ਉੱਡੀ ਫਿਰਦੀ ਆ ਆਕਾਸ਼ ਵਿੱਚ, ਐ ਥਾਂ ਥਾਂ ਤੇ ਗੁਰੂ ਕੀ ਮਹਿਮਾ ਉੱਡੀ ਫਿਰਦੀ ਆ ਉੱਜਲ,
ਕਹੇ ਪਰਸਪਰ ਸ਼ੀਤਲ ਛਾਤੀ,
ਸਾਰੇ ਕਹਿੰਦੇ ਨੇ ਸ਼ਾਂਤੀ ਲਿਆ ਦਿੱਤੀ ਰਾਮ ਰਾਏ ਨੇ ਹਿਰਦੇ ਚ,
ਕੇਤਕ ਦਿਨ ਬੀਤ ਗਏ ਹੈ,
ਫਿਰ ਜਦੋਂ ਕਿਤਨੇ ਕੁ ਦਿਨ ਬਤੀਤ ਹੋਏ,
ਰਾਮ ਰਾਏ ਤਿਮ ਜਾਤ ਪਏ ਹੈ,
ਰਾਮ ਰਾਏ ਜੀ ਜਾਂਦੇ ਪਏ,
ਸਭਾ ਵਿਖੇ ਸੋਭੇ ਇਸ ਭਾਂਤੀ,
ਸਭਾ ਵਿੱਚ ਇਉਂ ਫੱਬਦੇ ਹਨ,
ਗੁਣ ਮੈਂ ਪੂਰਨ ਸਸਰਾਤੀ,
ਜਿਵੇਂ ਤਾਰਿਆਂ ਵਿੱਚ ਪੁੰਨਿਆ ਦਾ ਚੰਦ ਹੁੰਦਾ ਐ ਸੋਭਦੇ ਨੇ ਕਚਹਿਰੀ ਚ,
ਚੜਿਓ ਖੇਰ ਸ਼ਾਹ ਇੱਕ ਦਿਨ ਮੈਂ,
ਇੱਕ ਦਿਨ ਬਾਦਸ਼ਾਹ ਸ਼ਿਕਾਰ ਚੜਿਆ,
ਗੁਰਸਤ ਲੀਨ ਸਾਤਿਤ ਸ਼ਨ ਮੈਂ,
ਨਾਲ ਸਤਸੰਗ ਜੀ ਬਾਦਸ਼ਾਹ ਨੇ ਛੇਤੀ ਦੇਣੇ ਕੱਲੇ ਰਾਮ ਰਾਏ ਨੂੰ ਲੈ ਲਿਆ, ਬਹੁਤੇ ਨੀ ਲਏ,
ਅਦਕ ਸਮਾਜ ਨਰਨ ਕਉ ਨਾਹੀ,
ਜਿਹੜੇ ਹੋਰ ਸ਼ਿਕਾਰ ਖੇਡਣ ਵਾਲੇ ਮੀਰ ਸ਼ਿਕਾਰੀ ਆਪਣੇ ਲੈਣੇ ਸੀ ਨਾ, ਬਹੁਤਾ ਸਮਾਜ ਨੀ ਲਿਆ ਇਸਨੇ ਨਰੰਗੇ ਨੇ,
ਚੜੇ ਤਰੰਗਨ ਮਾਰਗ ਜਾਈ,
ਰਾਮ ਰਾਏ ਜੀ ਵੀ ਘੋੜੇ ਤੇ ਚੜੇ ਹੋਏ ਨੇ, ਨਰੰਗਾ ਵੀ ਚੜਿਆ ਹੋਇਆ ਘੋੜੇ ਤੇ ਜਾ ਰਹੇ ਨੇ ਜੰਗਲ ਨੂੰ,
ਨਿਕਸਿਓ ਹਰਨ ਅਗਾਰੀ,
ਸਾਹਮਣੇ ਇੱਕ ਮਿਰਗ ਨਿਕਲ ਆਇਆ,
ਦੋਨੋ ਦੇਖਤ ਚਲੇ ਪਿਛਾਰੀ,
ਦੋਨਾਂ ਨੇ ਦੌੜਾਏ, ਰਾਮ ਰਾਏ ਨੇ ਵੀ ਘੋੜਾ ਦੌੜਾਇਆ, ਮਿਰਗ ਪਿੱਛੇ ਨਾਲ ਨਰੰਗੇ ਨੇ,
ਬੜੇ ਵੇਗ ਤੇ ਤਰੰਗ ਉਤਵਾਏ,
ਬੜੀ ਤੇਜ਼ੀ ਨਾਲ ਘੋੜੇ ਨਠਾਏ, ਜਦੋਂ
ਗਏ ਦੂਰ ਮਾਰਗ ਵਿਸਰਾਏ,
ਸਤਸੰਗਤ ਜੀ ਬਹੁਤ ਹੀ ਥੱਕ ਗਏ, ਦੂਰ ਤੱਕ ਨੱਠੇ ਹੀ ਗਏ, ਮਿਰਗ ਨੇ ਡਾਹ ਨਾ ਦਿੱਤੀ,
ਪਾਛੇ ਹਟੇ ਨਾ ਚੈਤ ਖੇਰਾ,
ਪਿੱਛੇ ਨੀ ਹਟਿਆ, ਚਾਹੁੰਦੇ ਅੱਗੇ ਲੰਘ ਗਏ,
ਹੱਦਿਓ ਨਾ ਗਯੋ ਭਇਓ ਨਹਿ ਕਨੇਰਾ,
ਨੇੜੇ ਨੀ ਹੋ ਸਕੇ ਮਿਰਗ ਦੇ, ਮਿਰਗ ਮਾਰ ਨੀ ਸਕੇ,
ਕਿਤੇ ਕੋਸ ਪਰ ਪਹੁੰਚੇ ਜਾਏ,
ਜਦੋਂ ਕਿਤਨੇ ਤਿੰਨ ਚਾਰ ਚਾਰ ਕੋਹ ਤੇ ਪਹੁੰਚੇ,
ਤੇ ਹੱਦਿਓ ਮਿਰਗ ਕੋ ਥਾਏ,
ਫੇਰ ਵੀ ਮਿਲ ਕੇ ਸਤਸੰਗ ਜੀ ਨਰੰਗੇ ਨੇ ਮਿਰਗ ਮਾਰ ਲਿਆ, ਅੱਗੇ
ਭਏ ਅਕਾਕੀ ਦੋਨੋ ਤਹਾਂ,
ਕੱਲੇ ਹੀ ਜੰਗਲ ਵਿੱਚ ਖੜੇ ਸੀ ਨਰੰਗਾ ਤੇ ਰਾਮ ਰਾਏ,
ਸੰਗੀ ਕੋਈ ਏਕ ਨ ਪਹੁੰਚੋ ਜਹਾਂ,
ਸਾਥੀ ਕੋਈ ਵੀ ਕੋਲੇ ਨਹੀਂ ਪਹੁੰਚਿਆ।
ਹਟ ਗਮਨੇ ਜਬ ਪੁਰ ਕੀ ਔਰ,
ਜਦੋਂ ਦੋਨੋ ਘੋੜਿਆਂ ਤੇ ਸਵਾਰ ਨੇ ਰਾਮ ਰਾਏ ਤੇ ਨਰੰਗਾ ਪਿੱਛੇ ਨੂੰ ਮੁੜੇ,
ਛੱਡਿਓ ਦਿਵਸ ਆਤ ਪੀ ਜੋਰ।
ਉਸ ਵੇਲੇ ਸਤ ਸੰਗਤ ਜੀ, ਸੂਰਜ ਦੀ ਦੁਪਹਿਰਾ ਆ ਗਿਆ, ਕਿਉਂ ਪਹਿਲੇ ਪਹਿਰੀ ਚੱਲੇ ਸੀ ਇਹ ਸ਼ਿਕਾਰ ਨੂੰ, ਧੁੱਪ ਨੇ ਜ਼ੋਰ ਪਾਇਆ,
ਛਤਰੀ ਨਹੀਂ ਕਰਨ ਹਿਤ ਛਾਇਆ,
ਛਾਂ ਕਰਨ ਵਾਸਤੇ ਛਤਰੀਆਂ ਕੋਈ ਕੋਲੇ ਨਹੀਂ ਸਨ,
ਕੋ ਮੁੱਖ ਕਮਲਾਇਆ,
ਰੰਗੇ ਦਾ ਤਾਂ ਮੂੰਹ ਕਮਲਾ ਗਿਆ, ਨੁਕਰ ਨੁਕਰ ਕੋਈ ਕੋਲੇ ਹੈ ਨਹੀਂ ਸੀ, ਧੁੱਪ ਕੜਕਦੀ ਲੱਗੀ ਪੈਣ, ਜਦੋਂ ਦੁਪਹਿਰੇ ਚਿਹਰਾ ਕਮਲਾ ਗਿਆ ਨਰੰਗੇ ਦਾ,
ਨੌਕਰ ਨਰ ਨੇ ਨਿਕਟੀ ਕੋ,
ਕੋਈ ਆਦਮੀ ਨੌਕਰ ਨਹੀਂ ਸੀ ਕੋਲੇ,
ਆਣ ਕਰੇ ਆਤਪ ਜਹਤ ਜੋ,
ਜਿਹੜਾ ਆ ਕੇ ਛਾਂ ਕਰੇ ਇਸ ਨੂੰ ਛਤਰੀ ਨਾਲ,
ਕਾਮ ਤੇ ਬੋਲਿਓ ਸ਼ਾਹੂ,
ਬਹੁਤ ਹੀ ਧੁੱਪ ਕੜਕਦੀ ਕਰਕੇ ਸ਼ਾਹ ਬਾਦਸ਼ਾਹ ਬੋਲਿਆ,
ਨਿਕਟ ਨਾ ਹਮ ਤੂੰ ਪਾਹੂ,
ਹੇ ਰਾਮ ਰਾਏ ਜੀ ਆਪਣੇ ਕੋਲ ਕੋਈ ਆਦਮੀ ਨਹੀਂ ਹੈ, ਆਪਾਂ ਤਾਂ ਧੁੱਪੇ ਬਹੁਤ ਦੁਖੀ ਹੋਵਾਂਗੇ,
ਆਤਪ ਚੰਡ ਭਰੇ ਤਪਤਾਈ,
ਬਹੁਤ ਤਪਸ਼ ਪੈ ਰਹੀ ਹੈ, ਤਿੱਖੀ ਧੁੱਪ ਹੈ,
ਕਰੋ ਆਪ ਇਸ ਕੇਰੋ ਪਾਈ,
ਇਹਦਾ ਕੋਈ ਯਤਨ ਕਰੋ ਧੁੱਪ ਨਾ ਲੱਗੇ ਜਿਹੜੀ ਆਪਾਂ ਨੂੰ,
ਹਮ ਤੁਮ ਉਪਰ ਹੋਏ ਜਮਸ਼ਾਇਆ,
ਆਪਣੇ ਦੋਨਾਂ ਉੱਤੇ ਛਾਂ ਹੋ ਜਾਵੇ,
ਸੁਖ ਸੋ ਚਲੇ ਨਾਏ ਤਾਂ ਕਮਲਾਇਆ,
ਨਹੀਂ ਤਾਂ ਆਪਾਂ ਕਮਲਾ ਜਾਵਾਂਗੇ, ਸੁਖ ਨਾ ਚੱਲੀਏ, ਛਾਂ ਮਿਲਣੀ ਚਾਹੀਦੀ ਹੈ,
ਸੁਣ ਸ੍ਰੀ ਰਾਮ ਰਾਏ ਤਤਕਾਲਾ,
ਸੁਣ ਕਰਕੇ ਰਾਮ ਰਾਏ ਨੇ ਛੇਤੀ
ਕਹਿਤ ਪਇਓ ਇਹ ਕਾਮ ਕਰਾਲਾ,
ਰਾਮ ਰਾਏ ਕਹਿੰਦੇ ਹਾਂ ਨਰੰਗੇ ਜਿਹੜੀ ਧੁੱਪ ਹੈ ਬਹੁਤ ਹੀ ਭਿਆਨਕ ਹੈ,
ਇਸ ਤੇ ਹੋਏ ਹਮ ਤੋਂ ਪਰਛਾਉ,
ਚੰਗਾ ਸੀ ਬਚਨ ਕਰਦੇ ਆ, ਤੇਰੇ ਤੇ ਵੀ ਮੇਰੇ ਤੇ ਵੀ ਛਾਂ ਹੋ ਜਾਵੇਗੀ, ਹੁਣ
ਮਿਲੇ ਬਲੋਕੇ ਮਹਾ ਪ੍ਰਭਾਉ,
ਜਿਹੜੇ ਮਿਲਣਗੇ ਦੇਖਣਗੇ ਬੜਾ ਪ੍ਰਭਾਵ ਹੋਉ,
ਤਬ ਛਾਇਆ ਦੋਨੋ ਪਰ ਭਈ,
ਉਸ ਵੇਲੇ ਸਤ ਸੰਗਤ ਜੀ ਰਾਮ ਰਾਏ ਤੇ ਨਰੰਗੇ ਦੇ ਦੋਨਾਂ ਤੇ ਐ ਛਾਂ ਹੋ ਗਈ ਜਿਵੇਂ ਛਤਰੀ ਦੀ ਹੁੰਦੀ ਹੈ,
ਤਪਸ ਘਾਮ ਕੀ ਸਭ ਮਿਟ ਗਈ,
ਧੁੱਪ ਦੀ ਜਿਹੜੀ ਤਪਸ਼ ਸੀ ਮਿਟ ਗਈ,
ਰੰਗ ਰੂਡੇ ਗਵੇ ਜਾਂ ਕੋ,
ਘੋੜਿਆਂ ਤੇ ਚੜੇ ਵਾਪਸ ਆ ਰਹੇ ਨੇ,
ਛਾਂ ਦੋਨ ਪਰ ਚਲੇ ਤਾਂ ਕੋ,
ਉਵੇਂ ਜਿਵੇਂ ਛਾਂ ਉੱਤੇ ਉੱਤੇ ਚਲੀ ਆ ਰਹੀ ਹੈ,
ਨਹੀਂ ਮੇਘ ਨੇ ਛਤਰੀ ਪਾਸ,
ਮਾਨੋ ਸਤ ਸੰਗਤ ਜੀ ਨਾ ਤਾਂ ਕੋਈ ਬੱਦਲ ਸੀ ਉੱਤੇ, ਨਾ ਕੋਈ ਕੋਲੇ ਛਤਰੀ ਛਤਰੀ ਹੈ,
ਛਾਉ ਹੋਈ ਸੁਖ ਰਾਸ,
ਫੇਰ ਵੀ ਸੁਖ ਦੇਣ ਵਾਲੀ ਛਾਂ ਹੈ ਦੋਨਾਂ ਦੇ ਸਿਰਾਂ ਤੇ,
ਮਿਲੇ ਪੰਚ ਬਿਸਮੇ ਅਵਲੋ,
ਜਿਹੜੇ ਲੋਕ ਰਾਹ ਵਿੱਚ ਮਿਲਦੇ ਨੇ ਦੇਖਦੇ ਨੇ ਹੈਰਾਨ ਹੁੰਦੇ ਨੇ ਵੀ ਰਾਮ ਰਾਏ ਤੇ ਨਰੰਗਾ ਚੜੇ ਜਾ ਰਹੇ ਨੇ, ਪਰ ਛਾਂ ਪਤਾ ਨੀ ਕਾਹਦੀ ਹੈ ਇਹਨਾਂ ਦੇ ਸਿਰਾਂ ਤੇ,
ਆਵੇਂ ਸਾਧ ਦੂਰ ਦੂਰ ਲੋਕ,
ਬਹੁਤ ਸਤ ਸੰਗਤ ਜੀ ਦੂਰੋਂ ਦੁਰ ਲੁਕ ਲੁਕ ਕੇ ਲੋਕ ਦੇਖਦੇ ਨੇ,
ਦੇਖੋ ਅਤ ਅਚਰਜ ਇਹੋ ਵਾ,
ਇੱਕ ਦੂਜੇ ਨੂੰ ਉਂਗਲਾਂ ਕਰ ਕਰ ਇਸ਼ਾਰੇ ਕਰ ਕਰਦੇ ਦੇਖੋ, ਕਹਿੰਦੇ ਕੀ ਸੋਹਣੀ ਅਚਰਜਤਾ ਜੀ,
ਛਤਰੀ ਬਿਨਾਂ ਕਾਮ ਕੋ ਖੋਵਾ,
ਛਤਰੀ ਤੋਂ ਬਿਨਾਂ ਕੋਈ ਧੁੱਪ ਨੀ ਲੱਗ ਰਹੀ, ਰਾਮ ਰਾਏ ਨੇ ਧੁੱਪ ਗਵਾ ਦਿੱਤੀ,
ਹੋਰ ਮੈਂ ਪਰਵੇਸ਼ੇ ਦੋਨੋਂ ਭਲੇ,
ਦਿੱਲੀ ਵਿੱਚ ਪ੍ਰਵੇਸ਼ ਹੋਏ ਨਰੰਗਾ ਤੇ ਰਾਮ ਰਾਏ,
ਹਜ਼ਾਰੋਂ ਹੇਠ ਮਿਲੇ,
ਹਜ਼ਾਰਾਂ ਲੋਕ ਦੇਖਣ ਵਾਸਤੇ ਆਏ,
ਵੰਦਨ ਕਰੇ ਨਵਾਵੇਂ ਸੀਸ,
ਮੱਥਾ ਟੇਕਦੇ ਸੀਸ ਝੁਕਾਉਂਦੇ,
ਗੁਰਸਤ ਕੋ ਅਰ ਦਿੱਲੀ ਈਸ,
ਨਾਲੇ ਬਾਦਸ਼ਾਹ ਨੂੰ ਜਿਹੜੇ ਕਸ਼ਾਮ ਦੀ ਲੋਕ ਨੇ ਉਹਨੂੰ ਵੀ ਨਮਸਕਾਰ ਕਰਦੇ ਨੇ, ਭਾਵਨਾ ਨਾਲ ਰਾਮ ਰਾਏ ਨੂੰ ਮੱਥਾ ਟੇਕਦੇ ਨੇ,
ਸਹਿਜ ਸਹਿਜ ਸੁਭਾਇਕ ਦੁਰਗ ਪ੍ਰਵੇਸ਼ੇ,
ਸੁਤੇ ਸਿੱਧ ਕਿਲੇ ਚ ਪ੍ਰਵੇਸ਼ ਹੋ ਗਿਆ ਨਰੰਗਾ,
ਹੇਰ ਹੇਰ ਬਿਸਮਾਹੇ ਅਸੇਸੇ,
ਦੇਖ ਦੇਖ ਕੇ ਸਾਰੇ ਹੈਰਾਨ ਹੋਏ,
ਅਚਰਜ ਹਰਖ ਹੋਏ ਕਰਸ਼ਾਉ,
ਬਹੁਤ ਖੁਸ਼ ਤੇ ਹੈਰਾਨ ਹੋ ਕੇ ਬਾਦਸ਼ਾਹ ਨਰੰਗਾ,
ਬੈਠੇ ਹੋ ਜਾਏ ਜਬੇ ਕਰਮਾਹੋ,
ਜਦੋਂ ਆਪਣੇ ਅੰਦਰ ਜਾ ਕੇ ਵੜ ਗਿਆ ਬੈਠ ਗਿਆ,
ਛਾਇਆ ਸੋ ਬਿਲਾਏ ਛਾਇਆ ਸੋ ਭਲਾਏ ਤਬ ਗਈ,
ਉਸ ਵੇਲੇ ਛਾਂ ਗੁਪਤ ਹੋ ਗਈ ਨਰੰਗੇ ਦੇ ਸਿਰ ਤੋਂ,
ਵਰਸਤ ਉਪਰ ਤੈ ਸਿਉ ਭਈ,
ਰਾਮ ਰਾਏ ਦੇ ਸੀਸ ਦੇ ਤੇ ਉਸੇ ਤਰ੍ਹਾਂ ਛਾਂ ਰਹੀ,
ਜਬੇ ਆਪਣੇ ਡੇਰੇ ਮੈਂ ਆਇਓ,
ਜਦੋਂ ਵਜਨੂ ਟੱਲੇ ਰਾਮ ਰਾਏ ਜੀ ਆਪਣੇ ਡੇਰੇ ਪਹੁੰਚੇ,
ਸੁੰਦਰ ਸਦਨ ਵਿਖੇ ਪਰਵਸ਼ਾਇਓ,
ਸੋਹਣੇ ਘਰ ਚ ਆ ਕੇ ਰਾਮ ਰਾਏ ਜੀ ਵੀ ਪ੍ਰਵੇਸ਼ ਹੋਏ,
ਮਿੱਟੀ ਛਾਂ ਸਭ ਲੋਕਣ ਦੇਖੀ,
ਉਸੇ ਵੇਲੇ ਸਤ ਸੰਗਤ ਜੀ ਛਾਂ ਮਿਟ ਗਈ,
ਅਚਰਜ ਚਿਤ ਬਿਸਮ ਬਸੇਖੀ,
ਬਹੁਤ ਅਚਰਜਤਾਈ ਵਾਲਾ ਕੌਤਕ ਦੇਖਿਆ ਸਾਰਿਆਂ ਨੇ,
ਇਸ ਪ੍ਰਕਾਰ ਅਜਮਤ ਦਿਖਰਾਈ,
ਇਉਂ ਸਤ ਸੰਗਤ ਖਰਾ ਮਾਤ ਸੁਤੇ ਸਿੱਧ ਦਿਖਾਉਂਦੇ ਰਾਮ ਰਾਏ,
ਅਵਸਨ ਤੋਂ ਸੇ ਕੈਤ ਬਣਾਈ,
ਇਉਂ ਭਾਈ ਸਾਹਿਬ ਜੀ ਕਹਿੰਦੇ ਭਾਈ ਇਹ ਕਥਾ ਅਸੀਂ ਜਿਵੇਂ ਕਰਾ ਮਾਤਾ ਦਿਖਾਈਆਂ ਇਹ ਸਾਰੀਆਂ ਸੰਗਤਾਂ ਦੇ ਦ੍ਰਿਸ਼ਟੀ ਗੋਚਰ ਕੀਤੀਆਂ ਨੇ ਕਿ ਸੰਗਤਾਂ ਨੂੰ ਭਵਿੱਖ ਦੇ ਬਚਨ ਸਮੇਂ ਵਿੱਚ ਪਤਾ ਲੱਗੇ, ਜਦੋਂ ਅੱਗੇ ਨੂੰ ਸੰਗਤਾਂ ਹੋਰ ਜੀ ਗੁਰਸਿੱਖ ਜਨਮ ਲੈਣਗੇ ਕਿ ਗੁਰੂ ਘਰ ਵਿੱਚ ਐਡ ਵੱਡੀਆਂ ਸ਼ਕਤੀਆਂ ਬਰਕਤਾਂ ਹਨ, ਕੋਈ ਕਮੀ ਨਹੀਂ ਹੈ, ਕਮਾਈ ਦੀ ਲੋੜ ਹੈ, ਰਹਿਤ ਵਹਿਤ ਦੀ ਲੋੜ ਹੈ, ਧਰਮ ਵਿੱਚ ਪੱਕੇ ਹੋਣ ਦੀ ਲੋੜ ਹੈ, ਗੁਰੂ ਘਰ ਵਿੱਚ ਕਮੀ ਕਿਸੇ ਵਸਤੂ ਦੀ ਨਹੀਂ ਹੈ। ਸੋ ਸਤਿ ਸੰਗਤ ਜੀ ਜਿਸ ਪ੍ਰਕਾਰ ਕੱਲ੍ਹ ਨੂੰ ਕਥਾ ਆਵੇਗੀ ਵਿਚਾਰਾਂਗੇ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਰਾਗੀ ਸਿੰਘ ਜੀ, ਸਤਿਸੰਗ ਜੀ ਹਾਜ਼ਰ ਨੇ, ਆਪ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।